आवत जात न हतक को तुम कह दियो निचिंद।
वाहिगुरु जी का
खालसा वाहिगुरु जी की फतेह।
परम सत्कार योग सन्मान योग गुरु का खास रूप गुरु खालसा सात संगत बड़भागी साध संग प्राप्त तिन भेटत दुरमत खोई। बड़भागी हो नौवें पातशाह तेग बहादुर के चरत पयो जगत को शोक है सब जग पयो जय 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 सुरलोक। तिलक जंजू की रख्या करने वाले धन गुरु तेग बहादुर साहब जी के पावन पवित्र इतिहासक स्थान ते दसां पातशाहां दी आत्मक जागदी जोत सतगुर बाणी पुरख पुरखोत्तम बाणी स्यों चित लावै गो। गुरबाणी सुनत मेरा मन द्रव्या मन भीना निज करिया वे। धन गुरु ग्रंथ साहिब जी महाराज जी दे चरणा कमलां च नेता प्रति जुड़ के छेवें पातशाह गुरु हरगोबिंद साहिब जी महाराज जी दी पवित्र पावन कथा बहुत ही अदब सत्कार श्रद्धा सहित आप जी सरवण कर रहे हो। भाई साहब भाई विधि चंद जी रावी दरिया के कंडे तो घा खोतर के लियांदे हन। बड़ा वधिया घा दूबड़ा एक एक बूटा चुन के जड़ा हरा ते कोमल होवे चुन के जाली च बन के लैके आ रहे ने। लाहौर दे बाजारां विच विचरदियां होयां लंघदियां होयां किले दे वड्डे दरवाजे दे नेड़े पहुंचे ने। जे कोई पुछदा है कि हां भाई घाईआ इह घा वेचणा तां अगों एक रुपये की मंग कर दे कि बदले च एक रुपया लवांगा। कोई सुन के नहीं लैंदा पिछे हट जांदे ने। किले दे दरवाजे कोल आए किले दे दरवाजे चो चार घड़ियां दिन रहिंदियां शाम नूं इक दरोगा निकलिया इहदा नां सोंदे खां। इन्हें घा वेख्या इहदा मन मोहिया गया कि इह घा तां बादशाह दे घोड़े दिलबाग ते गुलबाग दे खाण दे लै के। भाई विधि चंद कोलों घा लै के आख्या कि तू आप ही चल के अंदर जाके घा घोड़िया नूं पा दे। भाई साहब ने जाके घोड़िया नूं घा पाया नाले मत्था टेकिया घोड़िया नूं भी सच्चे पातशाह दे घोड़े हन। सुन के दरोगे दे मन च खुशी होई। रोज इसे तरह भाई साहब घा लियांदे दरोगा खरीद लैंदा है। जदों सत क दिन बीत गए सतवें दिन दरोगा भाई विधि चंद नूं कहण लगा भाई तू बड़ा भला बंदा है भला इंसान है जे तू इत्थे नौकरी ते तेनूं रखीए ते रहेगा। भाई विधि चंद ने कहा जी मैं तां सच्चे पातशाह दे घोड़ियां दी नौकरी कर सकदा जे कहो ते मैं इत्थे इन्हां घोड़ियां दी सेवा विच हर वेले हाजर रहण नूं तैयार हाँ। उस वक्त भाई विधि चंद जी नूं इक रुपया रोजीने ते अपने कोल तागीद करके भर्ती कर लिया है। भाई साहब भाई विधि चंद जी हुण हर वेले घोड़ियां दे कोल रहिंदे ने नाले किले दा भी मुआयना करदे रहिंदे आले दुआले विचर के फिर के कि किले विचों बाहर किवें निकलिया जा सकदा है इथों बाहर किवें जाया जा सकदा। उह सारी विधि भी भाई विधि चंद जी बनांदे रहिंदे ने। तो इस प्रकार नाल किलेदार दे कोल दरोगे दे कोल घोड़ियां दी सेवा विच भाई विधि चंद जी हाजिर होए। जदों इन्हां ने ना पुछिया तेरा ना की है ते कहिंदे मेरा ना कसेरा है। कसेरा ना रखा के भाई विधि चंद जी घोड़ियां दी सेवा च लगे ने। जिवें जिवें घोड़ियां नूं घा पाउंदे ने मालिश करदे ने घोड़ियां दी उन्हां दी सेवा करदे ने उह घोड़े भी भाई विधि चंद नाल हित करन लग पए ने। उन्हां दी पिठ ते हथ फेर के भाई विधि चंद उन्हां घोड़िया नूं तलासा दिंदे तीरज दिंदे हन। ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਦੀ ਪਵਿੱਤਰ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਇਰਾ ਰਹਿਓ ਹੈਨ ਟਿਗ ਤਬ ਕਹਿਓ ਪੌਰਦਾਰ ਜੇ ਬ੍ਰਿੰਦ।
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਇੱਥੇ ਹੀ ਹੁਣ ਕਿਲੇ ਵਿਚ ਰਹਿਣ ਲੱਗੇ, ਘੋੜਿਆਂ ਦੀ ਸੇਵਾ ਵਿਚ ਹੀ ਹਾਜ਼ਰ ਰਹਿੰਦੇ ਹਰ ਵਕਤ। ਜਿਹੜੇ ਕਿਲੇ ਦੇ ਪੌਰਦਾਰ ਸਨ, ਦਰਵਾਜ਼ਿਆਂ ਦੇ ਉੱਤੇ ਡਿਉੜੀਆਂ ਦੇ ਉੱਤੇ ਪਹਿਰਾ ਦੇਣ ਵਾਲੇ ਜਿਹੜੇ ਪਹਿਰੇਦਾਰ ਸਨ, ਪੌਰਦਾਰ ਸਨ, ਭਾਈ ਬਿਧੀ ਚੰਦ ਨੇ ਦਰੋਗੇ ਨੂੰ ਆਖਿਆ, ਦਰੋਗਾ ਜੀ ਏਦਾਂ ਕਰੋ ਵੀ ਆਹ ਜਿਹੜੇ ਪੌਰਦਾਰ ਨੇ ਇਹਨਾਂ ਨੂੰ ਮੇਰੇ ਬਾਰੇ ਦੱਸ ਦਿਓ ਕਿ ਮੈਂ ਤੁਹਾਡੇ ਕੋਲ ਇੱਥੇ ਭਰਤੀ ਹਾਂ। ਮੇਰੇ ਬਾਰੇ ਇਹਨਾਂ ਸਾਰੇ ਇਹਨਾਂ ਪਹਿਰੇਦਾਰਾਂ ਨੂੰ, ਇਹਨਾਂ ਪੌਰਦਾਰਾਂ ਨੂੰ ਦੱਸ ਦਿੱਤਾ ਜਾਵੇ।
ਆਵਤ ਜਾਤ ਨਾ ਹਟਕ ਕੋ ਤੁਮ ਕਹਿ ਦਿਓ ਨਿਚਿੰਦ।
ਇਹ ਮੇਰੀ ਜਿੰਮੇਵਾਰੀ ਲੈ ਕੇ ਇਹਨਾਂ ਪੌਰਦਾਰਾਂ ਨੂੰ, ਜਿਹੜੇ ਆ ਡਿਉੜੀ ਬਰਦਾਰ ਨੇ, ਇਹਨਾਂ ਨੂੰ ਕਹਿ ਦਿਓ ਕਿ ਮੈਨੂੰ ਆਉਂਦੇ ਜਾਂਦੇ ਨੂੰ ਨਾ ਰੋਕਣ, ਕਿਉਂਕਿ ਮੈਂ ਘਾਹ ਲੈਣ ਜਾਣਾ। ਘਾਹ ਲੈ ਕੇ ਪਤਾ ਨੀ ਕਦੀ ਵੀ ਪਹਿਲਾਂ ਵੀ ਆ ਸਕਦਾ, ਕਦੇ ਸ਼ਾਮ ਨੂੰ ਵੀ ਆ ਸਕਦਾ। ਜਦੋਂ ਮੈਨੂੰ ਚੰਗਾ ਘਾਹ ਮਿਲ ਜਾਇਆ ਕਰੇਗਾ, ਮੈਂ ਆਇਆ ਜਾਇਆ ਕਰਾਂਗਾ। ਇਸ ਕਰਕੇ ਮੈਨੂੰ ਇਹ ਰੋਕਿਆ ਨਾ ਕਰਨ, ਰਸਤੇ ਵਿਚ ਰੋਕ ਟੋਕ ਨਾ ਕਰਿਆ ਕਰਨ। ਇਹ ਗੱਲ ਤੁਸੀਂ ਮੇਰੇ ਵੱਲੋਂ ਇਹਨਾਂ ਨੂੰ ਕਹਿ ਦਿਓ, ਮੇਰੀ ਸਿਫਾਰਿਸ਼ ਇਹਨਾਂ ਪਹਿਰੇਦਾਰਾਂ ਤੇ ਕਰ ਦਿਓ।
ਕਿਉਂ ਪਏ ਸੰਗ ਦਰੋਗੇ ਕੇ ਸਭ ਪੌਰ ਕਹਿਵਾਇਓ ਇਹ ਚਾਕਰ ਔਰ।
ਭਾਈ ਬਿਧੀ ਚੰਦ ਦਾ ਇਹ ਬਚਨ ਸੁਣ ਕੇ ਜਿਹੜਾ ਦਰੋਗਾ ਸੀ, ਦਰੋਗੇ ਨੇ ਜਿਹੜੇ ਪੌਰਦਾਰ ਨੇ ਉਹਨਾਂ ਪੌਰਦਾਰਾਂ ਨੂੰ ਸਾਰਿਆਂ ਨੂੰ ਕਹਿ ਦਿੱਤਾ। ਦਰੋਗਾ ਉੱਥੋਂ ਇਲਾਕੇ ਦਾ ਮਾਲਕ ਸੀ, ਉਸ ਸੰਮਣਬੁਰੀ ਦਾ ਮਾਲਕ ਸੀ, ਉੱਥੇ ਦਰੋਗੇ ਦੀ ਚਲਦੀ ਸੀ। ਦਰੋਗੇ ਨੇ ਉਸੇ ਵਕਤ ਜਿੰਨੇ ਉਹ ਪਹਿਰੇਦਾਰ ਸਨ ਉਹਨਾਂ ਸਾਰਿਆਂ ਨੂੰ ਕਹਿਵਾ ਦਿੱਤਾ ਕਿ ਭਾਈ ਆਹ ਜਿਹੜਾ ਕਸੀਰਾ ਹੈ ਇਹਨੂੰ ਅਸੀਂ ਹੁਣ ਆਪਣੇ ਕੋਲ ਨਵਾਂ ਭਰਤੀ ਕੀਤਾ, ਇਹ ਘੋੜਿਆਂ ਦਾ ਚੱਕਰ ਹੈ, ਇਹਨੂੰ ਹੁਣ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣ ਲਓ, ਪਹਿਚਾਣ ਲਓ, ਇਹ ਕਦੇ ਵੀ ਵਕਤ ਬੇਵਕਤ ਇੱਥੋਂ ਆ ਜਾ ਸਕਦਾ ਹੈ।
ਖਾਸ ਸ਼ਾ ਕੇ ਹੈ ਪਰ ਰਹਿਓ,
ਇਹਨੂੰ ਅਸੀਂ ਬਾਦਸ਼ਾਹ ਦੇ ਘੋੜਿਆਂ ਤੇ ਖਾਸ ਕਰਕੇ ਰੱਖਿਆ ਹੈ, ਇਹਨੇ ਬਾਦਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੀ, ਉਹਨਾਂ ਘੋੜਿਆਂ ਦੀ ਸੇਵਾ ਵਿੱਚ ਇਹਨੇ ਹਰ ਵਕਤ ਹਾਜ਼ਰ ਰਹਿਣਾ ਹੈ।
ਨੀਕੇ ਉਚਿਤ ਸੇਵਕੋ ਲਿਓ,
ਇਹ ਨੀਕੇ ਭਲੀ ਪ੍ਰਕਾਰ ਨਾਲ ਸੇਵਾ ਕਰਨ ਵਾਲਾ ਅਸੀਂ ਇਹਨੂੰ ਜਾਣਿਆ ਕਿ ਇਹ ਬੜੇ ਚਾਉ ਨਾਲ ਘੋੜਿਆਂ ਦੀ ਸੇਵਾ ਕਰਦਾ, ਇੰਨੇ ਚਾਉ ਨਾਲ ਕਿ ਬਾਦਸ਼ਾਹ ਦੇ ਘੋੜਿਆਂ ਨੂੰ ਇਹ ਸੱਚੇ ਪਾਤਸ਼ਾਹ ਦੇ ਘੋੜੇ ਕਹਿ ਕੇ ਸੇਵਾ ਕਰਦਾ, ਕਿ ਸੱਚੇ ਪਾਤਸ਼ਾਹ ਦੇ ਘੋੜੇ ਨੇ ਇਹਨੂੰ ਅਸੀਂ ਸੇਵਾ ਕਰਨ ਵਿਚ ਬੜਾ ਭਲਾ ਇਨਸਾਨ ਜਾਣਿਆ ਕਿ ਬੜਾ ਵੱਡਾ ਸੇਵਾਦਾਰ ਹੈ।
ਆਵੇ ਜਾਏ ਅਬੇਰ ਸਵੇਰ,
ਇਹ ਅਬੇਰ ਸਵੇਰ ਜਦੋਂ ਮਰਜ਼ੀ ਇੱਥੋਂ ਆ ਜਾ ਸਕਦਾ, ਇਹਨੂੰ ਕਿਸੇ ਨੇ ਰੋਕ ਟੋਕ ਨਹੀਂ ਕਰਨੀ। ਦਰੋਗਾ ਜਿਹੜਾ ਹੈ ਉਹਨਾਂ ਸਾਰੇ ਪਹਿਰੇਦਾਰਾਂ ਨੂੰ ਹੁਕਮ ਕਰ ਰਿਹਾ ਕਿ ਅਬੇਰ ਸਵੇਰ ਜਦੋਂ ਮਰਜ਼ੀ ਇਹ ਜਾਵੇ, ਜਦੋਂ ਮਰਜ਼ੀ ਇਹ ਆ ਸਕਦਾ, ਇਹਨੂੰ ਕਿਸੇ ਨੇ ਕੋਈ ਰੋਕ ਟੋਕ ਨਹੀਂ ਕਰਨੀ, ਨਾ ਹੀ ਇਹਦੇ ਕੋਲੋਂ ਕਿਸੇ ਨੇ ਕੋਈ ਪੁੱਛ ਗਿੱਛ ਕਰਨੀ ਹੈ।
ਐਂਬਰ ਜੋ ਇਸ ਕੋ ਕਬ ਹੀਰ,
ਤੇ ਨਾ ਹੀ ਇਹਨੂੰ ਵੇਖ ਕੇ, ਜੇ ਆਵਣ ਵੀ ਲੱਗੇ ਨਾ ਕਿਲੇ ਦੇ ਦਰਵਾਜ਼ੇ ਤੋਂ, ਤੇ ਇਹਨੂੰ ਵੇਖ ਕੇ ਕਿਸੇ ਨੇ ਰੋਕਣਾ ਨਹੀਂ ਹੈ। ਵੇਖੋ ਭਾਈ ਬਿਧੀ ਚੰਦ ਨੇ ਕੁਝ ਹੀ ਦਿਨਾਂ ਵਿਚ ਆਪਣਾ ਇੰਨਾ ਸਤਿਕਾਰ ਇੱਥੇ ਕਾਇਮ ਕਰ ਲਿਆ ਕਿ ਦਰੋਗਾ ਭਾਈ ਸਾਹਿਬ ਦੀ ਪੂਰੀ ਜ਼ਿੰਮੇਵਾਰੀ ਲੈ ਕੇ ਕਹਿ ਰਿਹਾ ਕਿ ਇਹਨੂੰ ਸਵੇਰੇ ਸ਼ਾਮ ਜਦੋਂ ਮਰਜ਼ੀ ਆਵੇ ਜਾਵੇ, ਇਹਨੂੰ ਵੇਖ ਕੇ ਕਦੇ ਵੀ ਕਿਸੇ ਨੇ ਰੋਕਣਾ ਨਹੀਂ ਹੈ, ਨਾ ਹੀ ਕਿਸੇ ਨੇ ਇਹਦੇ ਨਾਲ ਕੋਈ ਟੋਕ ਕਰਨੀ ਹੈ।
ਪੌਰਨ ਤੇ ਨੇ ਸੰਗ ਤਬ ਹੁਆ,
ਇਹਦਾ ਦਰੋਗੇ ਨੇ ਜਿੰਨੇ ਦਰਵਾਜ਼ੇ ਸੀ ਨਾ ਕਿਲੇ ਦੇ, ਸਾਰਿਆਂ ਕਿਲਿਆਂ ਦੇ ਦਰਵਾਜ਼ੇ ਤੇ ਕਹਿ ਦਿੱਤਾ, ਜਿੰਨੇ ਦਰਵਾਜ਼ੇ ਸੀ ਸਾਰਿਆਂ ਦਰਵਾਜ਼ਿਆਂ ਤੇ ਕਹਿ ਦਿੱਤਾ। ਹੁਣ ਭਾਈ ਬਿਧੀ ਚੰਦ ਜੀ ਇਸ ਪਾਸਿਓ ਤਾਂ ਬੇਫਿਕਰ ਹੋ ਗਏ ਕਿ ਹੁਣ ਮੈਂ ਜਿਵੇਂ ਮਰਜ਼ੀ ਜਾ ਸਕਦਾ, ਜਿਵੇਂ ਮਰਜ਼ੀ ਆ ਸਕਦਾ, ਹੁਣ ਕੋਈ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਰਹੀ, ਹੁਣ ਮੈਂ ਬਾਹਰੋਂ ਸਮਾਨ ਲਿਆ ਵੀ ਸਕਦਾ, ਇੱਥੋਂ ਅੰਦਰੋਂ ਲਿਜਾ ਵੀ ਸਕਦਾ ਹਾਂ, ਜੋ ਮੇਰੇ ਮਨ ਦੀ ਇੱਛਾ ਹੋਵੇਗੀ ਉਸ ਤਰੀਕੇ ਦੇ ਨਾਲ। ਭਾਈ ਬਿਧੀ ਚੰਦ ਜੀ ਜਿਹੜੇ ਕਿਲੇ ਦੇ ਕਿਲੇਦਾਰ ਸਨ, ਦਰਵਾਜ਼ੇ ਬਰਦਾਰ ਸਨ, ਪੌਰਦਾਰ ਸਨ, ਉਹਨਾਂ ਵੱਲੋਂ ਭਾਈ ਸਾਹਿਬ ਜੀ ਹੁਣ ਨਿਸੰਗ ਹੋ ਗਏ, ਬੇਫਿਕਰ ਹੋ ਗਏ।
ਮਨੋ ਮਾਤਬਰ ਘਰ ਕੋ ਜੁਵਾ,
ਕਹਿੰਦੇ ਏਦਾਂ ਜਾਪਦਾ ਜੀ ਜਿਵੇਂ ਭਾਈ ਬਿਧੀ ਚੰਦ ਨੂੰ ਮਾਤ ਮੋਦਵਰ ਬਣਾ ਦਿੱਤਾ, ਉਹ ਸਾਰੇ ਕਿਲੇ ਦਾ ਮੋਦਵਾਰ ਬਣਾ ਦਿੱਤਾ। ਦਰੋਗੇ ਨੇ ਕਹਿ ਕੇ ਵੀ ਇਹਨੂੰ ਕਿਸੇ ਨੇ ਰੋਕ ਟੋਕ ਨੀ ਕਰਨੀ।
ਲਾਗਿਓ ਨਿਸਤਿਨ ਸੇਵਾ ਮਾਏ,
ਭਾਈ ਬਿਧੀ ਚੰਦ ਜੀ ਸੇਵਾ ਵਿਚ ਲੱਗ ਗਏ, ਰਾਤ ਦਿਨ ਹੁਣ ਸੇਵਾ ਵਿਚ ਜੁੜ ਗਏ। ਸਵੇਰੇ ਵੀ ਉੱਠ ਕੇ ਉੱਠਦਿਆਂ ਸਾਰ ਘੋੜਿਆਂ ਨੂੰ ਮਾਲਿਸ਼ ਕਰਨੀ, ਦਿਨੇ ਘੋੜਿਆਂ ਵਾਸਤੇ ਘਾਹ ਖੋਤਰਨਾ, ਘਾਹ ਲਿਆ ਕੇ ਝਾੜ ਕੇ ਉਹਨਾਂ ਨੂੰ ਪਾਉਣਾ, ਫਿਰ ਉਹਨਾਂ ਦੀ ਮਾਲਿਸ਼ ਕਰਨੀ। ਏਦਾਂ ਰਾਤ ਦਿਨ ਭਾਈ ਬਿਧੀ ਚੰਦ ਜੀ ਸੇਵਾ ਵਿਚ ਲੱਗ ਗਏ।
ਆਇਨ ਪਾਸ ਕੋ ਛੋੜੈ ਨਾਏ,
ਭਾਈ ਸਾਹਿਬ ਜੀ ਘੋੜਿਆਂ ਦਾ ਪਾਸ ਛੱਡਦੇ ਹੀ ਨਹੀਂ, ਹਰ ਵੇਲੇ ਘੋੜਿਆਂ ਦੇ ਸਿਰ ਤੇ ਹੀ ਰਹਿੰਦੇ, ਹਰ ਵੇਲੇ ਘੋੜਿਆਂ ਦੇ ਕੋਲ ਹੀ ਰਹਿੰਦੇ ਨੇ, ਘੋੜਿਆਂ ਤੋਂ ਪਾਸੇ ਨਹੀਂ ਹਟਦੇ।
ਜੇ ਤੱਕ ਸੇਵਕ ਸੇਵਾ ਧਰੈ, ਸਭ ਕੋ ਥਾਉ ਆਪ ਹੀ ਕਰੈ।
ਜਿੰਨੇ ਹੋਰ ਜਿਹੜੇ ਸੇਵਕ ਸੇਵਾ ਕਰਦੇ ਸੀ, ਕਿਉਂਕਿ ਘੋੜਿਆਂ ਦੀ ਸੇਵਾ ਕਰਨ ਵਾਲੇ ਵੱਖਰੇ ਵੱਖਰੇ ਬੰਦੇ ਰੱਖੇ ਹੋਏ ਸੀ, ਕੋਈ ਲਦੇੜਾ ਹਟਾਉਂਦਾ ਸੀ, ਕੋਈ ਘੋੜਿਆਂ ਦੀ ਮਾਲਿਸ਼ ਕਰਦਾ ਸੀ, ਕੋਈ ਘੋੜਿਆਂ ਨੂੰ ਖਰਖਰਾ ਫੇਰਦਾ ਸੀ। ਹੁਣ ਬੰਦੇ ਕਈ ਰੱਖੇ ਹੋਏ ਸੀ ਦੋ ਘੋੜਿਆਂ ਦੀ ਸੇਵਾ ਵਾਸਤੇ, ਭਾਈ ਬਿਧੀ ਚੰਦ ਨੇ ਉਹ ਜਿੰਨੇ ਸੇਵਕ ਹੋਰ ਰੱਖੇ ਹੋਏ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ। ਕਹਿੰਦੇ ਵੀ ਤੁਹਾਡੇ ਸਾਰਿਆਂ ਦਾ ਕੰਮ ਮੈਂ ਇਕੱਲਾ ਹੀ ਕਰਾਂ, ਆਪ ਹੀ ਸਾਰੀ ਸੇਵਾ ਭਾਈ ਬਿਧੀ ਚੰਦ ਜੀ ਜਿਹੜੇ ਦੂਜੇ ਸੇਵਕ ਨੇ ਉਹਨਾਂ ਦੀ ਸੇਵਾ ਵੀ ਭਾਈ ਬਿਧੀ ਚੰਦ ਜੀ ਆਪ ਹੀ ਘੋੜਿਆਂ ਦੀ ਕਰਦੇ, ਉਹਨਾਂ ਦੀ ਥਾਂ ਵੀ ਭਾਈ ਬਿਧੀ ਚੰਦ ਨੇ ਆਪ ਹੀ ਲੈ ਲਈ ਹੈ।
ਸਭ ਕੋ ਸੁਖ ਹੋਇਓ ਅਰਖਾ ਮੈਂ,
ਜਦੋਂ ਭਾਈ ਬਿਧੀ ਚੰਦ ਨੇ ਸਾਰਾ ਕੰਮ ਸੰਭਾਲ ਲਿਆ, ਜਿਹੜੇ ਦੂਜੇ ਨੌਕਰ ਸੀ ਉਹ ਬੜੇ ਖੁਸ਼ ਹੋਏ, ਕਹਿੰਦੇ ਇਹ ਤਾਂ ਬੜਾ ਵਧੀਆ ਕੰਮ ਹੈ, ਵਧੀਆ ਬੰਦਾ ਮਿਲ ਗਿਆ, ਵੀ ਇਹ ਤਾਂ ਸਾਡਾ ਕੰਮ ਵੀ ਕਰੀ ਜਾਂਦਾ, ਜਿਹੜਾ ਕੰਮ ਅਸੀਂ ਕਰਨਾ ਸੀ ਸਾਡੀ ਜ਼ਿੰਮੇਵਾਰੀ ਸੀ ਉਹ ਵੀ ਇਹ ਕਰੀ ਜਾਂਦਾ, ਸਾਨੂੰ ਤਾਂ ਵਿਹਲੇ ਬੈਠਿਆਂ ਨੂੰ ਤਨਖਾਹਾਂ ਮਿਲਣਗੀਆਂ। ਇਸ ਕਰਕੇ ਉਹ ਜਿਹੜੇ ਦੂਜੇ ਨੌਕਰ ਸੇਵਕ ਸੀ ਉਹ ਬੜੇ ਖੁਸ਼ ਹੋਏ।
ਭਲੋ ਪੁਰਖ ਕਹਿ ਸੁਣਾ ਮੈਂ,
ਇਹ ਤਾਂ ਬੜਾ ਭਲਾ ਪੁਰਖ ਹੈ, ਬੜਾ ਭਲਾ ਇਨਸਾਨ ਹੈ, ਵੇਖੋ ਜੀ ਇਹਨੇ ਤਾਂ ਸਾਡੇ ਸਾਰਿਆਂ ਦਾ ਕੰਮ ਇਕੱਲੇ ਨੇ ਸੰਭਾਲ ਲਿਆ, ਆਪ ਹੀ ਸਾਡੇ ਸਾਰਿਆਂ ਦਾ ਕੰਮ ਇਕੱਲਾ ਕਰੀ ਜਾ ਰਿਹਾ।
ਖਰੋ ਖਰ ਕਰਾ ਖਰੋ ਕਰਨ ਤਾ,
ਭਾਈ ਬਿਧੀ ਚੰਦ ਜੀ ਘੋੜਿਆਂ ਦੇ ਕੋਲ ਖਲੋ ਕੇ, ਖਰਖਰਾ ਹੁੰਦਾ ਇੱਕ ਲੋਹੇ ਦਾ ਬਣਿਆ ਹੋਇਆ, ਘੋੜੇ ਦੇ ਸਰੀਰ ਤੇ ਮਾਲਿਸ਼ ਕਰਨ ਦੇ ਕੰਮ ਆਉਂਦਾ ਹੈ, ਉਹਦੇ ਨਾਲ ਘੋੜੇ ਦੀਆਂ ਸਰੀਰ ਦੀਆਂ ਨਸਾਂ ਛੇਤੀ ਚੱਲ ਪੈਂਦੀਆਂ, ਨਾਲੇ ਉਹ ਸਾਫ਼ ਰਹਿੰਦਾ, ਉਹ ਖਰਖਰਾ ਫੇਰਨਾ ਘੋੜੇ ਨੂੰ ਜ਼ਰੂਰੀ ਹੁੰਦਾ। ਭਾਈ ਬਿਧੀ ਚੰਦ ਜੀ ਦੇ ਹੱਥ ਵਿੱਚ ਉਹ ਖਰਖਰਾ ਹਰ ਵੇਲੇ ਰਹਿੰਦਾ, ਔਰ ਉਸ ਖਰਖਰੇ ਨਾਲ ਖਲੋ ਕੇ ਉਹਨਾਂ ਘੋੜਿਆਂ ਨੂੰ ਭਾਈ ਸਾਹਿਬ ਜੀ ਖਰਖਰਾ ਕਰਦੇ ਹਨ।
ਗਾਦੀ ਪਰ ਹੱਥ ਫੇਰਨਤਾ,
ਹੱਥ ਦੇ ਉੱਤੇ ਇੱਕ ਗੱਦੀ ਲਪੇਟੀ ਹੁੰਦੀ ਹੈ, ਨਾਲ ਖਰਖਰਾ ਫੇਰਦੇ ਨੇ, ਦੂਜੇ ਹੱਥ ਨਾਲ ਗੱਦੀ ਨਾਲ ਉਹ ਖਰਖਰੇ ਨਾਲ ਜਿਹੜੀ ਮੈਲ ਬਾਹਰ ਨਿਕਲਦੀ ਹੈ, ਘੱਟਾ ਬਾਹਰ ਨਿਕਲਦਾ, ਉਹ ਗੱਦੀ ਦੇ ਨਾਲ ਸਾਫ਼ ਕਰੀ ਜਾਂਦੇ ਨੇ। ਏਦਾਂ ਇੱਕ ਹੱਥ ਦੇ ਵਿੱਚ ਭਾਈ ਬਿਧੀ ਚੰਦ ਜੀ ਦੇ ਗੱਦੀ ਲਪੇਟੀ ਹੋਈ ਹੈ ਤੇ ਇੱਕ ਹੱਥ ਦੇ ਵਿੱਚ ਖਰਖਰਾ ਫੜਿਆ ਹੋਇਆ, ਉਹਦੇ ਨਾਲ ਖਰਖਰਾ ਫੇਰਦੇ ਨੇ।
ਬਦਨ ਨਾਸਕਾ ਪਹੁੰਚਤ ਆਛੇ,
ਘੋੜਿਆਂ ਦਾ ਮੂੰਹ ਵੀ ਬੜੇ ਪਿਆਰ ਨਾਲ ਪੂੰਝਦੇ, ਘੋੜਿਆਂ ਦੀਆਂ ਜਿਹੜੀਆਂ ਨਾਸਾਂ ਨੇ ਨਾਸਕਾਵਾਂ ਨੇ ਉਹਦੇ ਵਿੱਚ ਵੀ ਅਗਰ ਕੋਈ ਗੰਦਗੀ ਫਸੀ ਹੋਵੇ ਤੇ ਉਹਨੂੰ ਵੀ ਚੰਗੀ ਤਰ੍ਹਾਂ ਭਾਈ ਸਾਹਿਬ ਸਾਫ਼ ਕਰਦੇ ਨੇ।
ਸੁੰਬ ਉਠਾਏ ਅਗਰ ਅਰ ਪਾਛੇ,
ਔਰ ਘੋੜਿਆਂ ਦੀਆਂ ਜਿਹੜੀਆਂ ਸੁੰਮਾਂ ਨੇ ਪੈਰਾਂ ਦੀਆਂ ਉਹ ਅਗਲੇ ਪਿਛਲੀਆਂ ਸੁੰਮਾਂ ਉਠਾ ਕੇ, ਸੁੰਮ ਕਹਿੰਦੇ ਨੇ ਗਿੱਟੇ ਤੇ ਪੈਰ ਦੇ ਵਿਚਕਾਰਲੀ ਜਿਹੜੀ ਖਾਲੀ ਜਗ੍ਹਾ ਹੁੰਦੀ ਉਹਨੂੰ ਸੁੰਮ ਕਹਿੰਦੇ ਨੇ, ਉਹ ਜਿਹੜੀਆਂ ਸੁੰਮਾਂ ਨੇ ਉਹਨਾਂ ਸੁੰਮਾਂ ਨੂੰ ਵੀ ਭਾਈ ਬਿਧੀ ਚੰਦ ਜੀ ਅਗਲੀਆਂ ਪਿਛਲੀਆਂ ਪੈਰਾਂ ਦੀਆਂ ਘੋੜਿਆਂ ਦੀਆਂ ਸੁੰਮਾਂ ਉਹ ਉਠਾ ਕੇ ਚੰਗੀ ਤਰ੍ਹਾਂ ਵੇਖਦੇ ਨੇ।
ਮਸਤਕ ਕਰਨ ਜਾਤ ਦ੍ਰਿਗ ਗਰੀਵਾ,
ਔਰ ਫਿਰ ਘੋੜਿਆਂ ਦਾ ਮੱਥਾ ਸਾਫ਼ ਕਰਨਾ, ਉਹਨਾਂ ਦੇ ਕੰਨ ਸਾਫ਼ ਕਰਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜੇ ਗੇਡਾ ਆਦਿ ਫਸਿਆ ਤਾਂ ਉਹ ਵੀ ਦੂਰ ਕਰਨਾ, ਫਿਰ ਗਰੀਵਾ ਧੋਣ ਜਿਹੜੀ ਹੈ ਘੋੜਿਆਂ ਦੀ ਉਹਨਾਂ ਧੋਣਾਂ ਦੇ ਉੱਤੇ ਵੀ ਖਰਖਰਾ ਫੇਰਦੇ, ਜਿਹੜੇ ਧੋਣ ਦੇ ਲੰਮੇ ਕੇਸ ਹੁੰਦੇ ਨੇ ਉਸ ਕੇਸਾਂ ਦੇ ਉੱਤੇ ਬੁਰਚ ਫੇਰ ਕੇ ਉਹਨਾਂ ਕੇਸਾਂ ਨੂੰ ਚੰਗੀ ਤਰ੍ਹਾਂ ਸੁਧਾਰਦੇ ਹਨ।
ਪਹੁੰਚਤ ਉਧਰ ਹੋਏ ਬਹੁ ਨੀਵਾ,
ਔਰ ਜਿਹੜਾ ਘੋੜਿਆਂ ਦਾ ਉਧਰ ਪੇਟ ਹੈ ਥੱਲੇ ਨੂੰ ਹੋਇਆ ਹੋਇਆ, ਭਾਈ ਬਿਧੀ ਚੰਦ ਜੀ ਥੱਲੇ ਨੂੰ ਝੁੱਕ ਕੇ ਉਹਨਾਂ ਉਧਰ ਨੂੰ ਚੰਗੀ ਤਰ੍ਹਾਂ ਥੱਲਿਓ ਉਹਦਾ ਘੋੜੇ ਦਾ ਉਧਰ ਪੇਟ ਵੀ ਸਾਫ਼ ਕਰਦੇ ਹਨ।
ਛਾਤੀ ਪੀਠ ਬਡੇਰੇ,
ਔਰ ਜਿਹੜੀ ਚੌੜੀਆਂ ਛਾਤੀਆਂ ਨੇ ਘੋੜਿਆਂ ਦੀਆਂ, ਛਾਤੀਆਂ ਦੇ ਉੱਤੇ ਜਾ ਕੇ ਫਿਰ ਖਰਖਰਾ ਫੇਰਨਾ, ਤੇ ਛਾਤੀਆਂ ਦੇ ਨਾਲ ਫਿਰ ਪਿੱਠ ਦੇ ਉੱਤੇ ਹੱਥ ਫੇਰ ਕੇ ਖਰਖਰਾ ਫੇਰਦੇ ਨੇ।
ਫੇਰਤ ਕਰਦੇ ਜ਼ੋਰ ਹਥੇਰੇ,
ਆਪਣੇ ਹੱਥ ਦੀ ਹਥੇਲੀ ਨਾਲ ਜ਼ੋਰ ਲਾ ਕੇ ਨਾ ਚੰਗੀ ਤਰ੍ਹਾਂ ਹੱਥ ਫੇਰਦੇ ਨੇ, ਹੱਥ ਦੀ ਹਥੇਲੀ ਨਾਲ ਜ਼ੋਰ ਲਾ ਕੇ ਮਾਲਿਸ਼ ਕਰਦੇ ਨੇ। ਏਦਾਂ ਦੀ ਮਾਲਿਸ਼ ਨਾਲ ਘੋੜੇ ਨੂੰ ਸੁੱਖ ਪੈਂਦਾ, ਉਹਦਾ ਸਰੀਰ ਅਰੋਗ ਤੇ ਨਰੋਆ ਵੀ ਹੁੰਦਾ ਹੈ, ਤੇ ਸਰੀਰ ਰਿਸ਼ਟ ਪੁਸ਼ਟ ਹੁੰਦਾ। ਹੱਥ ਦੀ ਹਥੇਲੀ ਨਾਲ ਜ਼ੋਰ ਪਾ ਕੇ ਭਾਈ ਬਿਧੀ ਚੰਦ ਜੀ ਘੋੜਿਆਂ ਦੀ ਪਿੱਠ ਤੇ ਹੱਥ ਫੇਰਦੇ ਨੇ।
ਉੱਠੇ ਬੜੇ ਪੁੰਚ ਸਟਕਾਰੇ,
ਫਿਰ ਜਿਹੜੇ ਘੋੜੇ ਦੇ ਪੱਠੇ ਨੇ ਲੱਕ ਦੇ ਪਿਛਲੇ ਪਾਸੇ ਜਿਹੜਾ ਹਿੱਸਾ ਹੁੰਦਾ ਹੈ ਉਹ ਪੱਠਿਆਂ ਦੇ ਉੱਤੇ ਵੀ ਭਾਈ ਸਾਹਿਬ ਜੀ ਹੱਥ ਫੇਰਦੇ ਨੇ। ਪੂੰਛ ਜਿਹੜੀ ਹੈ ਘੋੜੇ ਦੀ ਸਟਕਾਰੀ ਲੰਮੀ ਉਹਨੂੰ ਵੀ ਚੰਗੀ ਤਰ੍ਹਾਂ ਸਵਾਰਦੇ ਨੇ।
ਬਾਰ ਬਾਰ ਕਰ ਧਾਰ ਸੁਧਾਰੇ,
ਬਾਰ ਬਾਰ ਆਪਣੇ ਹੱਥਾਂ ਦੇ ਨਾਲ ਪੂੰਛ ਵੀ ਸਵਾਰਦੇ ਨੇ। ਪੂੰਛ ਤੇ ਵੀ ਇੱਕ ਬੁਰਸ਼ ਹੁੰਦਾ ਘੋੜੇ ਦੇ ਵਾਲਾਂ ਤੇ ਫੇਰਨ ਵਾਸਤੇ, ਉਹ ਬੁਰਸ਼ ਆਦਕ ਦੇ ਨਾਲ ਘੋੜੇ ਦੀ ਪੂੰਛ ਦੇ ਉੱਤੇ ਉਹ ਬੁਰਸ਼ ਫੇਰਦੇ ਨੇ। ਫੇਰ ਚੰਗੀ ਤਰ੍ਹਾਂ ਉਹਨਾਂ ਵਾਲਾਂ ਨੂੰ ਕੇਸਾਂ ਨੂੰ ਸੰਭਾਲਦੇ ਹਨ।
ਦਸਕ ਦਾਸ ਕੀ ਸੇਵ ਵਿਸਾਲਾ, ਸੰਭਾਰੀ ਠਾਨਤ ਸਭ ਕਾਲਾ।
ਖਾਲਸਾ ਜੀ, ਜਿਹੜਾ ਕੰਮ ਦਸ ਬੰਦੇ ਕਰਦੇ ਸੀ ਨਾ ਘੋੜਿਆਂ ਵਾਸਤੇ, ਕਿਉਂਕਿ ਖਾਲਸਾ ਜੀ ਇੱਕ ਘੋੜਾ ਵੀ ਪਾਲਣਾ ਹੋਵੇ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਜੇ ਚੰਗੀ ਤਰ੍ਹਾਂ ਉਹਦੀ ਪਰਵਰਿਸ਼ ਕਰਨੀ ਹੋਵੇ। ਸਿਆਣੇ ਕਹਿੰਦੇ ਵੀ ਇੱਕ ਘੋੜਾ ਪਾਲਣਾ ਤੇ ਪੰਜ ਮੱਝਾਂ ਪਾਲਣੀਆਂ ਇੱਕ ਬਰਾਬਰ ਨੇ, ਵੀ ਜਿੰਨੀ ਸੇਵਾ ਪੰਜ ਮੱਝਾਂ ਦੀ ਕਰਨੀ ਪੈਂਦੀ ਹੈ ਉਨੀ ਇੱਕ ਘੋੜੇ ਦੀ ਕਰਨੀ ਪੈਂਦੀ ਹੈ। ਹੁਣ ਇੱਥੇ ਦੋ ਘੋੜੇ ਸੀ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੋਵਾਂ ਘੋੜਿਆਂ ਦੀ ਸੇਵਾ ਕਰਦੇ, ਜਿਹੜਾ ਕੰਮ ਦਸ ਬੰਦੇ ਕਰਦੇ ਸੀ ਉਹ ਦਸਾਂ ਬੰਦਿਆਂ ਦੀ ਥਾਂ ਤੇ ਕੱਲੇ ਭਾਈ ਬਿਧੀ ਚੰਦ ਜੀ ਕੰਮ ਕਰਦੇ, ਕੱਲੇ ਉਹਨਾਂ ਦਸਾਂ ਬੰਦਿਆਂ ਦੀ ਸੇਵਾ ਭਾਈ ਬਿਧੀ ਚੰਦ ਜੀ ਨੇ ਸੰਭਾਲ ਲਈ, ਔਰ ਬੜੇ ਬਾਖੂਬੀ ਢੰਗ ਨਾਲ ਇਹ ਸਾਰੀਆਂ ਸੇਵਾਵਾਂ ਭਾਈ ਬਿਧੀ ਚੰਦ ਜੀ ਸੰਭਾਲ ਰਹੇ ਨੇ।
ਸਭਨ ਭਇਓ ਸੁਖ ਕਰੈ ਸਰਾਹੋ,
ਜਿਹੜੇ ਦੂਜੇ ਬੰਦੇ ਰੱਖੇ ਹੋਏ ਸੀ ਘੋੜਿਆਂ ਦੀ ਸੇਵਾ ਵਾਸਤੇ ਨੌਕਰ ਰੱਖੇ ਹੋਏ ਸੀ ਉਹ ਸਾਰਿਆਂ ਨੂੰ ਸੁੱਖ ਹੋ ਗਿਆ। ਜਿਹੜੇ ਹਰ ਵੇਲੇ ਘੋੜਿਆਂ ਦੀ ਮਾਲਿਸ਼ ਕਰਦੇ ਰਹਿੰਦੇ ਸੀ ਉਹ ਕੰਮ ਹੁਣ ਭਾਈ ਬਿਧੀ ਚੰਦ ਜੀ ਕਰੀ ਜਾਂਦੇ ਨੇ, ਉਹਨਾਂ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਭਾਈ ਬਿਧੀ ਚੰਦ ਨੇ ਸੰਭਾਲ ਲਈ ਹੈ। ਇਸ ਕਰਕੇ ਕਹਿੰਦੇ ਨਾ ਸਾਰਿਆਂ ਨੂੰ ਬੜਾ ਸੁੱਖ ਹੋ ਗਿਆ ਤੇ ਸਾਰੇ ਭਾਈ ਬਿਧੀ ਚੰਦ ਦੀ ਸ਼ਲਾਘਾ ਕਰਦੇ ਨੇ।
ਕਹਿੰਦੇ
ਜੀ ਆਹ ਤਾਂ ਬੜਾ ਵਧੀਆ ਹੋਇਆ, ਇਹ ਬੰਦਾ ਸਾਡੇ ਕੋਲ ਬੜਾ ਚੰਗਾ ਆ ਗਿਆ, ਨਹੀਂ ਤਾਂ ਅਸੀਂ ਤਾਂ ਸਾਰਾ ਦਿਨ ਘੋੜਿਆਂ ਨਾਲ ਹੀ ਮਗਜ਼ਮਾਰੀ ਕਰੀ ਜਾਂਦੇ ਸੀ। ਭਾਈ ਬਿਧੀ ਚੰਦ ਜੀ ਸੇਵਾ ਘੋੜਿਆਂ ਦੀ ਇਸ ਭਾਵ ਨਾਲ ਕਰਦੇ ਨੇ ਕਿ ਘੋੜੇ ਗੁਰੂ ਹਰਗੋਬਿੰਦ ਸਾਹਿਬ ਦੇ ਨੇ, ਉਹਨਾਂ ਦੀ ਭਾਵਨਾ ਸੀ ਉਹਨਾਂ ਘੋੜਿਆਂ ਨਾਲ ਜੁੜੀ ਹੋਈ। ਇਹ ਕਰਦੇ ਸੀ ਵੀ ਸਾਨੂੰ ਨੌਕਰੀ ਤੇ ਰੱਖਿਆ ਬਾਦਸ਼ਾਹ ਦੇ ਘੋੜੇ ਨੇ, ਹੁਣ ਇਹਨਾਂ ਨੂੰ ਸੁਰਖਰੂ ਹੋ ਗਏ ਜਦੋਂ ਇਹਨਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਸੇਵਾ ਨਹੀਂ ਕਰਨੀ ਪੈ ਰਹੀ। ਕਹਿੰਦੇ ਜੀ ਇਹ ਤਾਂ ਬੜਾ ਵਧੀਆ ਹੋਇਆ, ਇਹ ਬੰਦਾ ਆ ਗਿਆ, ਇਹਨੇ ਸਾਰਾ ਕੰਮ ਸੰਭਾਲ ਲਿਆ, ਨਹੀਂ ਤਾਂ ਸਾਡੀ ਸਾਰਾ ਦਿਨ ਮੱਥਾ ਮਾਰੀ ਹੁੰਦੀ ਰਹਿੰਦੀ ਸੀ ਘੋੜਿਆਂ ਦੇ ਨਾਲ।
ਦੋ ਤਿੰਨ ਦਿਨ ਕਰਤ ਨਿਆਰਾ,
ਦੋ ਤਿੰਨ ਦਿਨ ਭਾਈ ਬਿਧੀ ਚੰਦ ਜੀ ਨੂੰ ਘੋੜਿਆਂ ਦੀ ਸੇਵਾ ਕਰਦਿਆਂ ਸੌਂਦੇ ਖਾਨ ਦਰੋਗੇ ਨੇ ਵੇਖਿਆ।
ਸੌਂਦੇ ਖਾਨ ਪਰਸਾਨੀ ਉਚਾਰਾ,
ਸੌਂਦੇ ਖਾਨ ਬੜਾ ਖੁਸ਼ ਹੋਇਆ ਵੀ ਇਹ ਬੰਦਾ ਜਿਹੜਾ ਕਸੇਰਾ ਆਇਆ ਇਹ ਬੜੀ ਸੇਵਾ ਕਰ ਰਿਹਾ ਘੋੜਿਆਂ ਦੀ। ਦੋ ਤਿੰਨ ਦਿਨ ਉਹ ਵੇਖਦਾ ਰਿਹਾ ਵੀ ਹਰ ਵੇਲੇ ਸੇਵਾ ਚ ਹਾਜ਼ਰ ਰਹਿੰਦਾ ਹੈ, ਉਹ ਬੜਾ ਖੁਸ਼ ਹੋਇਆ ਸੌਂਦੇ ਖਾਨ ਤੇ। ਸੌਂਦੇ ਖਾਨ ਨੇ ਪ੍ਰਸੰਨ ਹੋ ਕੇ ਹੁਕਮ ਕੀਤਾ,
ਕਵਕਾ ਦੇਨ ਉਤਾਰਨ ਧਰਨ।
ਕਹਿਣ ਲੱਗਾ ਬਈ ਏਦਾਂ ਕਰ ਕਸੇਰਿਆ, ਹੁਣ ਤੂੰ ਕੱਲੀ ਇਹ ਸੇਵਾ ਨਾ ਕਰਿਆ ਕਰ, ਇਹਨਾਂ ਘੋੜਿਆਂ ਦੇ ਮੂੰਹ ਚ ਲਗਾਮ ਵੀ ਪਾ ਕੇ ਨਾ, ਲਗਾਮ ਪਾ ਕੇ ਇਹਨਾਂ ਨੂੰ ਥੋੜਾ ਥੋੜਾ ਫੇਰਿਆ ਵੀ ਕਰ। ਹੁਣ ਲਗਾਮ ਮਿਲ ਗਈ, ਸਮਝ ਲਓ ਘੋੜਾ ਕਾਬੂ ਚ ਆ ਗਿਆ, ਪਹਿਲਾਂ ਲਗਾਮ ਨਹੀਂ ਸੀ, ਘੋੜੇ ਲਗਾਮ ਤੋਂ ਬਿਨਾਂ ਚਲਾਣੇ ਔਖੇ ਹੁੰਦੇ ਨੇ। ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗਾ ਜੀ ਤੁਸੀਂ ਕਸੇਰਾ ਜੀ ਆ ਕਵਕਾ ਜਿਹੜੀ ਹੈ, ਕਵਕਾ ਨਾਮ ਲਗਾਮ ਦਾ ਹੈ, ਲਗਾਮ ਜਿਹੜੀ ਹੈ ਇਹ ਘੋੜਿਆਂ ਨੂੰ ਪਾਇਆ ਕਰੋ, ਉਤਾਰਿਆ ਕਰੋ ਤੇ ਘੋੜਿਆਂ ਨੂੰ ਫੇਰਿਆ ਕਰੋ।
ਰਹਿ ਕਸੇਰੇ ਕੋ ਅਬ ਕਰਨ,
ਜਿਹੜਾ ਲਗਾਮ ਜਿਹਦੇ ਕੋਲ ਲਗਾਮ ਸੀ ਨਾ ਉਹਨੂੰ ਕਹਿ ਦਿੱਤਾ ਦਰੋਗੇ ਨੇ ਕਹਿੰਦਾ ਵੀ ਅੱਜ ਤੋਂ ਬਾਅਦ ਇਹ ਲਗਾਮ ਤੂੰ ਕਸੇਰੇ ਨੂੰ ਦੇ ਦੇ, ਲਗਾਮਾਂ ਦੋਵਾਂ ਘੋੜਿਆਂ ਦੀਆਂ, ਇਹਨਾਂ ਘੋੜਿਆਂ ਨੂੰ ਲਗਾਮਾਂ ਪਾ ਕੇ ਇਹਨਾਂ ਘੋੜਿਆਂ ਨੂੰ ਫੇਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅੱਜ ਤੋਂ ਬਾਅਦ ਆ ਕਸੇਰੇ ਦੀ ਹੈ, ਇਹਨੇ ਕਰਨੀ ਹੈ, ਕਿਸੇ ਹੋਰ ਨੇ ਇਹਦੇ ਨਾਲ ਆਪਣਾ ਆ ਕੇ ਯੋਗਦਾਨ ਨਹੀਂ ਪਾਉਣਾ।
ਇਸ ਕੇ ਸੰਗ ਕਰੈ ਰੁਕ ਘੋਰੇ ਪਾਸੇ ਨਿਸ਼ਾਨ ਸੇਵਾ ਥੋਰੇ।
ਘੋੜੇ ਦੇ ਨਾਲ ਇਹਦਾ ਇਹਦੇ ਵੱਲ ਬੜਾ ਰੁੱਖ ਕਰਦੇ ਨੇ, ਇਹਦੇ ਨਾਲ ਬੜਾ ਪਿਆਰ ਕਰ ਰਹੇ ਨੇ। ਕਿਉਂ ਕਰਦੇ ਨੇ? ਕਿਉਂਕਿ ਇਹ ਰਾਤ ਦਿਨ ਕੋਈ ਥੋੜੀ ਸੇਵਾ ਕਰ ਰਿਹਾ ਤਾਂ ਰਾਤ ਨੂੰ ਵੀ ਉੱਠ ਕੇ ਘੋੜਿਆਂ ਦੀ ਸੇਵਾ ਚ ਹੀ ਰਹਿੰਦਾ, ਰਾਤ ਵੇਲੇ ਵੀ ਘੋੜਿਆਂ ਨੂੰ ਆ ਕੇ ਮਾਲਿਸ਼ ਕਰੀ ਜਾਂਦਾ। ਇਹ ਤਾਂ ਹਰ ਵੇਲੇ ਰਾਤ ਦਿਨ ਘੋੜਿਆਂ ਦੀ ਸੇਵਾ ਕਰਦਾ, ਜਿਸ ਕਰਕੇ ਘੋੜੇ ਇਹਦੇ ਨਾਲ ਪਿਆਰ ਕਰਦੇ ਨੇ, ਇਹਦੇ ਵੱਲ ਰੁੱਖ ਕਰਦੇ ਨੇ।
ਧੂਬ ਖੁਰਕਨੇ ਕਬ ਕਬ ਜਾਵੋ ਮਰਦਨ ਪਹੁੰਚਣ ਸੇਵ ਕਮਾਵੋ।
ਫਿਰ ਇਹ ਸੋਹਦੇ ਖਾਨ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗਾ, ਕਹਿੰਦਾ ਭਾਈ ਕਸੇਰਾ ਜੀ ਏਦਾਂ ਕਰੋ ਵੀ ਹੁਣ ਤੁਸੀਂ ਘਾਹ ਖੁਰਚਣ ਵੀ ਨਾ ਜਾਇਆ ਕਰੋ ਬਾਹਰ, ਕਦੇ ਚਿੱਤ ਕਰੇ ਤੇ ਟੁਰ ਗਏ, ਨਹੀਂ ਤਾਂ ਤੁਸੀਂ ਆਹ ਹੀ ਕੰਮ ਕਰਿਆ ਕਰੋ ਘੋੜਿਆਂ ਨੂੰ ਮਾਲਿਸ਼ ਕਰਨ ਦਾ। ਤੁਸੀਂ ਆਹ ਘੋੜਿਆਂ ਦੀ ਮਾਲਿਸ਼ ਬੜੇ ਸੋਹਣੇ ਢੰਗ ਨਾਲ ਕਰਦੇ ਹੋ, ਘੋੜੇ ਬੜੇ ਖੁਸ਼ ਨੇ ਤੁਹਾਡੇ ਤੇ ਤੁਸੀਂ ਹੁਣ ਬਾਹਰ ਜਿਹੜਾ ਘਾਹ ਖੁਰਚਣ ਜਾਂਦੇ ਹੋ ਨਾ, ਉਹ ਘਾਹ ਖੁਰਚਣ ਹੁਣ ਤੁਸੀਂ ਭਾਵੇਂ ਨਾ ਜਾਇਆ ਕਰੋ, ਕਦੇ ਕਦੇ ਚਲੇ ਜਾਇਆ ਕਰੋ, ਘੋੜਿਆਂ ਨੂੰ ਹੀ ਸਾਫ ਮਾਲਿਸ਼ ਕਰਨ ਤੇ ਇਹਨਾਂ ਨੂੰ ਪੂੰਝਣ ਦੀ ਸੇਵਾ ਕਰਿਆ ਕਰੋ।
ਅਰਖਤ ਉਰ ਮੈਂ ਕਹਿਤ ਕਸੇਰਾ।
ਭਾਈ ਬਿਧੀ ਚੰਦ ਜੀ ਅੱਗੋਂ ਖੁਸ਼ ਹੋ ਕੇ, ਕਸੇਰਾ ਨਾਂ ਸੀ ਨਾ ਇਹਨਾਂ ਦਾ, ਕਸੇਰਾ ਅੱਗੋਂ ਬੋਲਿਆ ਖੁਸ਼ ਹੋ ਕੇ ਦਰੋਗੇ ਨੂੰ ਕਹਿਣ ਲੱਗਾ,
ਸੁਣੋ ਦਰੋਗਾ ਕਹਿਬੋ ਮੇਰਾ।
ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਦਰੋਗਾ ਜੀ ਸੁਣੋ ਜੋ ਮੈਂ ਕਹਿਣ ਲੱਗਾ, ਬੇਨਤੀ ਕਰਨ ਲੱਗਾ, ਅਰਜ਼ ਕਰਨ ਲੱਗਾ, ਉਹ ਤੁਸੀਂ ਧਿਆਨ ਨਾਲ ਸੁਣੋ।
ਸੇਵਾ ਕਰਨ ਲੱਗ ਕਾਰਜ ਮੋਏ ਜਿਉ ਬਹਿਰ ਕੋ ਅਸ ਡਿੱਗ ਹੋਏ।
ਲੱਗਾ ਜੀ ਮੇਰਾ ਜਿਹੜਾ ਸੇਵਾ ਕਰਨ ਦਾ ਕਾਰਜ ਹੈ, ਮੈਂ ਤਾਂ ਸਿਰਫ ਘੋੜਿਆਂ ਦੀ ਸੇਵਾ ਕਰਨੀ। ਦਰੋਗਾ ਜੀ ਮੇਰਾ ਇੱਕੋ ਕੰਮ ਹੈ, ਸਿਰਫ ਘੋੜਿਆਂ ਦੀ ਸੇਵਾ ਕਰਨੀ, ਚਾਹੇ ਮੈਂ ਬਾਹਰ ਜਾਵਾਂ ਤੇ ਚਾਹੇ ਇੱਥੇ ਘੋੜਿਆਂ ਦੇ ਕੋਲ ਰਵਾਂ, ਬਾਹਰ ਵੀ ਜਾਵਾਂਗਾ ਤਾਂ ਵੀ ਘੋੜਿਆਂ ਵਾਸਤੇ ਕੋਈ ਨਾ ਕੁਝ ਲੈ ਕੇ ਆਵਾਂਗਾ, ਘਾਹ ਪੱਠਾ ਲਿਆਵਾਂਗਾ, ਜੇ ਕੋਲ ਰਵਾਂਗਾ ਤਾਂ ਵੀ ਘੋੜਿਆਂ ਦੀ ਸੇਵਾ ਕਰਾਂਗਾ। ਮੇਰਾ ਤਾਂ ਕੰਮ ਹੀ ਇਹ ਹੈ ਜਿਹੜਾ ਹਰ ਵੇਲੇ ਘੋੜਿਆਂ ਦੀ ਸੇਵਾ ਕਰਨੀ ਹੈ।
ਸੱਚੇ ਪਾਤਸ਼ਾਹ ਸੇਵੋ।
ਮੈਂ ਤਾਂ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਦਾ ਦਰੋਗਾ ਜੀ, ਮੈਂ ਸਧਾਰਨ ਘੋੜੇ ਸਮਝ ਕੇ ਇਹਨਾਂ ਦੀ ਸੇਵਾ ਨਹੀਂ ਕਰਦਾ, ਮੈਂ ਤਾਂ ਸੱਚੇ ਪਾਤਸ਼ਾਹ ਦੇ ਘੋੜੇ ਸਮਝ ਕੇ ਇਹਨਾਂ ਦੀ ਸੇਵਾ ਕਰਦਾ ਹਾਂ।
ਨਿਜ ਮੁਰਾਦ ਹਾਸਲ ਕਰ ਲਿਓ।
ਇਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਮੈਂ ਆਪਣੇ ਮਨ ਦੀ ਮੁਰਾਦ ਪੂਰੀ ਕਰਨੀ ਹੈ, ਮੇਰੀ ਇੱਕ ਮੁਰਾਦ ਹੈ, ਉਹ ਮੁਰਾਦ ਮੈਂ ਇਹਨਾਂ ਘੋੜਿਆਂ ਦੀ ਸੇਵਾ ਕਰਕੇ ਪੂਰੀ ਕਰਨੀ ਹੈ।
ਅਪਰ ਕਰੋ ਕਹਿ ਨਾਇਨ ਕਰੋ,
ਹੋਰ ਮੈਂ ਕੁਝ ਕਰਾਂ ਤੇ ਭਾਵੇਂ ਨਾ ਕਰਾਂ।
ਬੈਠੋ ਰਹੋ ਕਿਦੋਂ ਉੱਠ ਫਿਰੋ,
ਭਾਵੇਂ ਮੈਂ ਬੈਠਾ ਰਵਾਂ ਤੇ ਭਾਵੇਂ ਉੱਠ ਕੇ ਫਿਰਨ ਲੱਗ ਪਵਾਂ।
ਮੈਂ ਤੁਰੰਗ ਕੇ ਤੀਰ ਨਾ ਤਿਆਗੋ,
ਪਰ ਮੈਂ ਇਹਨਾਂ ਘੋੜਿਆਂ ਦਾ ਸੰਗ ਨਹੀਂ ਛੱਡਾਂਗਾ, ਮੈਂ ਇਹਨਾਂ ਘੋੜਿਆਂ ਦਾ ਅੰਗ ਸੰਗ ਨਹੀਂ ਛੱਡਾਂਗਾ, ਇਹਨਾਂ ਦੇ ਕੋਲ ਹੀ ਰਹਾਂਗਾ।
ਸੇਵਾ ਕੇ ਤਤਪੁਰ ਲਾਗੋ।
ਮੈਂ ਤਾਂ ਇੱਕ ਸੇਵਾ ਵਿੱਚ ਤਤਪਰ ਲੱਗਾ ਹੋਇਆ, ਮੈਨੂੰ ਤੁਸੀਂ ਬਾਹਰ ਜਾਣ ਤੋਂ ਨਾ ਰੋਕੋ, ਜੇ ਮੈਂ ਬਾਹਰ ਵੀ ਗਿਆ ਨਾ ਘਾਹ ਵੱਢਣ ਵਾਸਤੇ ਹੀ ਜਾਵਾਂਗਾ, ਹੋਰ ਕਿਸੇ ਕੰਮ ਵਾਸਤੇ ਨਹੀਂ। ਇਸ ਕਰਕੇ ਮੈਂ ਤਾਂ ਘੋੜਿਆਂ ਦੀ ਸੇਵਾ ਨੂੰ ਹੀ ਮੁੱਖ ਮਕਸਦ ਬਣਾ ਲਿਆ ਆਪਣੇ ਜੀਵਨ ਦਾ, ਔਰ ਇਹਨਾਂ ਦੀ ਸੇਵਾ ਕਰਾਂਗਾ, ਇਹਨਾਂ ਦੇ ਕੋਲ ਹੀ ਰਹਾਂਗਾ।
ਸੌਂਦੇ ਆਦਿਕ ਮਾਨਵ ਸਾਰੇ।
ਜਦੋਂ ਸੌਂਦੇ ਖਾਂ ਨੇ ਭਾਈ ਬਿਧੀ ਚੰਦ ਦੇ ਇਹ ਬਚਨ ਸੁਣੇ, ਇਹਦੇ ਨਾਲ ਹੋਰ ਜਿੰਨੇ ਸਿਪਾਹੀ ਸਨ ਉਹਨਾਂ ਨੇ ਵੀ ਸਾਰਿਆਂ ਨੇ ਭਾਈ ਸਾਹਿਬ ਦੀਆਂ ਗੱਲਾਂ ਸੁਣੀਆਂ।
ਸੁਣਦੇ
ਨਾਲੇ ਹੈਰਾਨ ਵੀ ਹੁੰਦੇ ਨੇ ਵੀ ਇੱਕ ਬੰਦਾ ਬਾਦਸ਼ਾਹ ਦੇ ਘੋੜਿਆਂ ਦਾ ਵੀ ਇੰਨਾ ਮਰੀਦ ਹੋ ਸਕਦਾ ਵੀ ਜਿਹੜਾ ਕਹਿੰਦਾ ਮੈਂ ਰਾਤ ਦਿਨ ਰਹਿਣਾ ਇਹਨਾਂ ਦੀ ਸੇਵਾ ਵਿੱਚ ਹੈ। ਹੈਰਾਨ ਵੀ ਹੁੰਦੇ ਨੇ ਤੇ ਇਹਦੀ ਸੇਵਾ ਵੇਖ ਕੇ ਇਹਦੀ ਸਲਾਘਾ ਕਰਦੇ ਨੇ।
ਕਰੇ ਉਹ ਭਰੋਸਾ ਸੌਂਪਤ ਸੇਵ।
ਭਾਈ ਬਿਧੀ ਚੰਦ ਜੀ ਨੂੰ ਜਿਹੜੀ ਵੀ ਸੇਵਾ ਸੌਂਪਦੇ ਨੇ ਭਾਈ ਸਾਹਿਬ ਜੀ ਉਹ ਕਰ ਦਿੰਦੇ, ਇਹਨਾਂ ਦਾ ਭਰੋਸਾ ਬਣ ਗਿਆ ਹੁਣ ਭਾਈ ਬਿਧੀ ਚੰਦ ਤੇ, ਇਹਨਾਂ ਸਾਰਿਆਂ ਦਾ ਭਰੋਸਾ ਬਣ ਗਿਆ।
ਬੋਲ ਕੇ ਅਪਰ ਨ ਜਾਣੈ ਭੇਵ।
ਭਰੋਸਾ ਬਣ ਗਿਆ ਭਾਈ ਬਿਧੀ ਚੰਦ ਤੇ, ਪਰ ਇਹਨਾਂ ਮੂਰਖਾਂ ਨੂੰ ਅਸਲ ਭੇਦ ਦਾ ਨੀ ਪਤਾ ਵੀ ਭਾਈ ਬਿਧੀ ਚੰਦ ਜੀ ਆਏ ਕਿਹੜੀ ਮਾਰਦੇ ਨੇ ਇੱਥੇ। ਉਹ ਅੰਦਰ ਦੀ ਗੱਲ ਦਾ ਨੀ ਇਹਨਾਂ ਨੂੰ ਪਤਾ, ਬਾਹਰੋਂ ਇਹਨਾਂ ਦਾ ਬੜਾ ਭਰੋਸਾ ਬਣ ਗਿਆ। ਭਾਈ ਬਿਧੀ ਚੰਦ ਦੀ ਸੇਵਾ ਵੇਖ ਕੇ ਬੜੀ ਸ਼ਲਾਘਾ ਕਰਦੇ ਨੇ।
ਮਧੁਰ ਬਚਨ ਸਭ ਕੇ ਸੰਗ ਉਚਰੇ,
ਭਾਈ ਸਾਹਿਬ ਜੀ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸਾਰਿਆਂ ਨਾਲ, ਕਿਸੇ ਨਾਲ ਕੌੜਾ ਕੜਵਾ ਨੀ ਬੋਲਦੇ, ਕਸੈਲਾ ਨੀ ਬੋਲਦੇ, ਜਿਹਦੇ ਨਾਲ ਵੀ ਗੱਲ ਕਰਦੇ ਬੜੇ ਪਿਆਰ ਨਾਲ, ਮਿੱਠੀ ਭਾਸ਼ਾ ਚ ਮਿੱਠੇ ਬੋਲਾਂ ਵਿਚ ਗੱਲ ਕਰਦੇ ਨੇ।
ਬਿਨਾਂ ਦੀਏ ਸਕਲਨ ਮਨ ਹਰੇ,
ਬਿਨਾਂ ਕੁਝ ਦਿੱਤਿਆਂ ਸਾਰਿਆਂ ਦਾ ਮਨ ਹਰੀ ਜਾਂਦੇ। ਭਾਈ ਬਿਧੀ ਚੰਦ ਬਸ ਮਿੱਠਾ ਬੋਲ ਕੇ ਬਿਨਾਂ ਕੁਝ ਦਿੱਤਿਆਂ, ਉਹਨਾਂ ਜਿੰਨੇ ਸਿਪਾਹੀ ਨੇ ਉੱਥੇ, ਜਿੰਨੇ ਉੱਥੇ ਨੌਕਰ ਚਾਕਰ ਦਰੋਗੇ ਦੇ ਸਮੇਤ ਨੇ, ਉਹਨਾਂ ਸਾਰਿਆਂ ਦਾ ਮਨ ਬਿਨਾਂ ਕੁਝ ਦਿੱਤਿਆਂ ਹੀ ਭਾਈ ਸਾਹਿਬ ਜੀ ਹਰੀ ਜਾ ਰਹੇ ਨੇ।
ਸਰਬ ਸਰਾ ਹੈ ਆਛੋ ਆਛੋ,
ਕੋਈ ਨੀ ਕਹਿੰਦਾ ਭਾਈ ਬਿਧੀ ਚੰਦ ਨੂੰ ਵੀ ਇਹ ਮਾੜਾ, ਸਾਰੇ ਕਹਿੰਦੇ ਬੜਾ ਚੰਗਾ ਬੰਦਾ ਜੀ, ਬੜਾ ਨੇਕ ਬੰਦਾ, ਵੇਖੋ ਗੱਲਾਂ ਕਿੰਨੀਆਂ ਸੁੰਦਰ ਕਰਦਾ, ਕਿੰਨੀਆਂ ਮਿੱਠੀਆਂ ਗੱਲਾਂ ਕਰਦਾ, ਇਹਦੀ ਆਵਾਜ਼ ਕਿੰਨੀ ਮਿੱਠੀ ਹੈ, ਕਹਿੰਦੇ ਵੇਖੋ ਸੇਵਾ ਕਿੰਨੇ ਸੋਹਣੇ ਢੰਗ ਨਾਲ ਕਰਦਾ, ਇਦਾਂ ਸਾਰੇ ਚੰਗਾ ਚੰਗਾ ਕਹਿ ਕੇ ਭਾਈ ਬਿਧੀ ਚੰਦ ਨੂੰ ਸਲਾਉਂਦੇ ਨੇ।
ਰਹਿਣ ਕਸੇਰੇ ਕੋ ਸ਼ੁਭ ਬਾਂਛੋ,
ਕਹਿੰਦੇ ਕਸੇਰੇ ਦਾ ਇੱਥੇ ਰਹਿਣਾ ਤਾਂ ਬੜਾ ਵਧੀਆ, ਇਹ ਇੱਥੇ ਹੀ ਰਹਿਣ ਲੱਗ ਪਏ ਨਾ ਪੱਕਾ, ਤੇ ਬੜੀ ਚੰਗੀ ਗੱਲ ਹੈ।
ਕਵਕਾ ਦੇਣ ਰੋਕਾਜ, ਕਵਕਾ ਦੇਣ ਰੋਕਾਜ ਕਰਬੇ, ਕਾਜ ਸੰਭਾਰਤ ਪਾ ਜਬ ਸਰਬੇ।
ਫਿਰ ਕਹਿੰਦੇ ਘੋੜੇ ਨੂੰ ਮੂੰਹ ਦੇ ਵਿੱਚ ਕਵਕਾ ਪਾਣੀ, ਕਵਕਾ ਕਹਿੰਦੇ ਨੇ ਲਗਾਮ ਪਾਣੀ, ਫਿਰ ਘੋੜੇ ਦਾ ਕਾਜਾ ਕਰਨਾ, ਕਾਜਾ ਕਰਨ ਦਾ ਮਤਲਬ ਹੁੰਦਾ ਵੀ ਘੋੜੇ ਨੂੰ ਮਸਾਲਾ ਦੇਣਾ। ਮਸਾਲਾ ਕਿਵੇਂ ਦਿੰਦੇ? ਘੋੜੇ ਦੇ ਮੂੰਹ ਚ ਲਗਾਮ ਪਾ ਦਿੰਦੇ, ਲਗਾਮ ਪਾ ਕੇ ਉਹਦੇ ਮੂੰਹ ਦੇ ਵਿੱਚ ਮਸਾਲਾ ਪਾ ਦਿੰਦੇ, ਉਹ ਮਸਾਲਾ ਸਹਿਜੇ ਸਹਿਜੇ ਅੰਦਰ ਨੂੰ ਖਿੱਚਦਾ, ਲਗਾਮ ਦੇ ਨਾਲ ਫਿਰ ਜੁਗਾਲੀ ਹੁੰਦੀ ਹੈ ਉਹਦੀ। ਕਹਿੰਦੇ ਇਸ ਢੰਗ ਦੇ ਨਾਲ ਘੋੜਿਆਂ ਦਾ ਕਾਜਾ ਕਰਨਾ, ਉਹਨਾਂ ਨੂੰ ਮਸਾਲਾ ਆਦਿਕ ਦੇਣਾ, ਇਹ ਸਾਰਾ ਕੰਮ ਭਾਈ ਬਿਧੀ ਚੰਦ ਜੀ ਕਰਦੇ ਨੇ।
ਲੇਨ ਦੂਰ ਬਾਬਾ ਹਰ ਗਇਓ,
ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਭਾਈ ਬਿਧੀ ਚੰਦ ਜੀ ਘਾਹ ਵੱਢਣ ਵਾਸਤੇ, ਘਾਹ ਖੁਰਚਣ ਵਾਸਤੇ ਇੱਕ ਦਿਨ ਕਿਲੇ ਚੋਂ ਬਾਹਰ ਗਏ।
ਇੱਕ ਖਿੰਗਰ ਤਬ ਅਨੰਤ ਭਇਓ,
ਭਾਈ ਸਾਹਿਬ ਜੀ ਨੇ ਘਾਹ ਖੁਰਚ ਲਿਆ, ਕਾਫੀ ਘਾਹ ਇਕੱਠਾ ਕਰ ਲਿਆ, ਤੇ ਉਸ ਘਾਹ ਦੇ ਵਿੱਚ ਭਾਈ ਬਿਧੀ ਚੰਦ ਜੀ ਨੇ ਇੱਕ ਖਿੰਗਰ ਰੱਖ ਲਿਆ, ਵੱਡਾ ਸਾਰਾ ਇੱਕ ਪੱਥਰ ਖਿੰਗਰ ਸੀਟਾਂ ਦਾ, ਉਹ ਖਿੰਗਰ ਭਾਈ ਬਿਧੀ ਚੰਦ ਜੀ ਨੇ ਘਾਹ ਦੇ ਵਿੱਚ ਲੁਕੋ ਕੇ ਰੱਖ ਲਿਆ।
ਤਿੰਨ ਤ੍ਰਿਣ ਗਨ ਮੈਂ ਰੱਖ ਚਪਾਏ,
ਘਾਹ ਦੇ ਵਿੱਚ ਲੁਕਾ ਲਿਆ, ਇਹ ਨਾ ਪਤਾ ਲੱਗੇ ਵੀ ਇਹਦੇ ਵਿੱਚ ਅਸੀਂ ਪੱਥਰ ਬੱਧਾ। ਉਹ ਬੜਾ ਵੱਡਾ ਖਿੰਗਰ ਸੀ ਪੱਥਰ ਦਾ ਬਣਿਆ ਹੋਇਆ, ਉਹ ਖਿੰਗਰ ਉਹਦੇ ਵਿੱਚ ਪਾ ਕੇ ਭਾਈ ਬਿਧੀ ਚੰਦ ਜੀ ਨੇ ਘਾਹ ਆਲੇ ਦੁਆਲੇ ਦੇ ਕੇ ਘਾਹ ਦੀ ਪੰਡ ਦੇ ਵਿੱਚ ਉਹਨੂੰ ਬੰਨ ਲਿਆ।
ਭਾਈ ਜਾਮਨੀ ਅਰਧ ਲਖਾਏ,
ਉਹ ਲੈ ਕੇ ਭਾਈ ਸਾਹਿਬ ਜੀ ਕਿਲੇ ਚ ਆ ਗਏ। ਹੁਣ ਕੋਰਦਾਰਾਂ ਨੂੰ ਪਹਿਲਾਂ ਕਿਹਾ ਹੋਇਆ ਸੀ ਵੀ ਤੁਸੀਂ ਇਹਨੂੰ ਰੋਕਣਾ ਨਹੀਂ, ਨਾ ਹੀ ਇਹਨੂੰ ਪੁੱਛਣਾ ਵੀ ਕੀ ਲੈ ਕੇ ਆਇਆ। ਭਾਈ ਬਿਧੀ ਚੰਦ ਜੀ ਉਹ ਖਿੰਗਰ ਦੇ ਸਮੇਤ ਘਾਹ ਦੀ ਪੰਡ ਅੰਦਰ ਲੈ ਗਏ, ਉਹ ਖਿੰਗਰ ਜਾ ਕੇ ਇੱਕ ਪਾਸੇ ਲੁਕੋ ਦਿੱਤਾ। ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ, ਤਕਰੀਬਨ 12 ਕੁ ਦੇ ਸਮਾਂ, 12 ਕੁ ਵਜੇ,
ਕਰ ਬਾਹਨ ਬਲ ਬੇਗ ਬਗਾਇਓ,
ਭਾਈ ਸਾਹਿਬ ਜੀ ਲਾਗੇ ਹੀ ਰਾਵੀ ਦਰਿਆ ਵਗਦਾ ਸੀ, ਦਰਿਆ ਵਗਦਾ ਸੀ ਨੇੜੇ ਕੰਧ ਦੇ ਕਿਲੇ ਦੇ, ਕਿਲੇ ਦੀ ਕੰਧ ਦੇ ਉੱਪਰਲੇ ਪਾਸਿਓ ਅੱਖ ਬਚਾ ਕੇ ਸਾਰੇ ਸਿਪਾਹੀਆਂ ਤੋਂ ਉਹ ਜਿਹੜਾ ਵੱਡਾ ਸਾਰਾ ਖਿੰਗਰ ਸੀ ਨਾ ਪੱਥਰ ਦਾ, ਉਹ ਪਾਣੀ ਵਿੱਚ ਵਗਾ ਕੇ ਜ਼ੋਰ ਨਾਲ ਸੁੱਟਿਆ।
ਪਰ ਉਹ ਨਦੀ ਮੈਂ ਜਲ ਉਛਲਾਇਓ,
ਜ਼ੋਰ ਨਾਲ ਉਹ ਪੱਥਰ ਭਾਈ ਬਿਧੀ ਚੰਦ ਨੇ ਸੁੱਟਿਆ, ਇਕਦਮ ਸੱਟ ਕੇ ਭਾਈ ਸਾਹਿਬ ਥੱਲੇ ਆ ਗਏ ਘੋੜਿਆਂ ਕੋਲ, ਤੇ ਬੜੇ ਜ਼ੋਰ ਦੇ ਨਾਲ ਖੜਾਕ ਆਇਆ, ਜਦੋਂ ਪਾਣੀ ਉਛਲ ਕੇ ਉੱਪਰ ਨੂੰ ਆਇਆ, ਜਦੋਂ ਵਿੱਚ ਪੱਥਰ ਸੁੱਟਿਆ,
ਸ਼ਬਦ ਬਿਲੰਦ ਦੁਰਗ ਮੈਂ ਸੁਣਿਓ,
ਉਹ ਪੱਥਰ ਸੁੱਟਣ ਦੀ ਆਵਾਜ਼, ਉਹ ਖਿੰਗਰ ਸੁੱਟਣ ਦੀ ਆਵਾਜ਼ ਸਾਰੇ ਕਿਲੇ ਵਿੱਚ ਆਈ, ਕਿਉਂਕਿ ਰਾਤ ਦਾ ਸਮਾਂ ਸੀ, ਰਾਤ ਨੂੰ ਥੋੜੀ ਆਵਾਜ਼ ਵੀ ਬਹੁਤੀ ਸੁਣਦੀ ਹੈ। ਭਾਈ ਸਾਹਿਬ ਜੀ ਸਕੀਮ ਬਣਾ ਰਹੇ ਨੇ ਵੀ ਇਸੇ ਤਰ੍ਹਾਂ ਜਾਣਾ ਸੀ, ਕੁਝ ਦਿਨ ਪਹਿਲਾਂ ਹੀ ਇਹ ਵਿਧੀ ਬਣਾ ਲਈ। ਜ਼ੋਰ ਨਾਲ ਜਦੋਂ ਪੱਥਰ ਸੁੱਟਿਆ, ਕੜੰਮ ਦੇ ਕੇ ਆਵਾਜ਼ ਆਈ, ਆਵਾਜ਼ ਸਾਰੇ ਕਿਲੇ ਦੇ ਵਿੱਚ ਸਿਪਾਹੀਆਂ ਨੇ ਸੁਣੀ ਹੈ।
ਜਾਗੇ ਸੁਪਤ ਸ਼ੋਰ ਕੋ ਭਨਿਓ,
ਜਿਹੜੇ ਜਾਗੇ ਸੀ ਉਹਨਾਂ ਨੇ ਵੀ ਸੁਣਿਆ, ਜਿਹੜੇ ਸੁੱਤੇ ਪਏ ਸੀ ਉਹ ਸੁੱਤੇ ਪਿਆਂ ਦੀਆਂ ਵੀ ਇਕਦਮ ਅੱਖਾਂ ਖੁੱਲ ਗਈਆਂ ਵੀ ਆਵਾਜ਼ ਅਚਾਨਕ ਕਿੱਥੋਂ ਆ ਗਈ ਹੈ।
ਪਿਕਤ ਪਹਿਰੋ ਯਾਰ ਮਸਾਲਾ,
ਮਸਾਲਾਂ ਬਾਲ ਕੇ ਜਿਹੜੇ ਪਹਿਰੇਦਾਰ ਸੀ ਵੇਖਣ ਲੱਗੇ, ਉਹਨਾਂ ਨੂੰ ਤਾਂ ਇਹ ਡਰ ਪੈ ਗਿਆ ਵੀ ਬਾਹਰੋਂ ਕਿਸੇ ਨੇ ਹਮਲਾ ਨਾ ਕਰ ਦਿੱਤਾ ਹੋਵੇ, ਕਿਲੇ ਤੇ ਕਿਸੇ ਨੇ ਗੋਲਾ ਹੀ ਨਾ ਦਾਗ ਦਿੱਤਾ ਹੋਵੇ ਜਿਹੜੀ ਇੰਨੀ ਆਵਾਜ਼ ਆਈ ਹੈ। ਇਸ ਕਰਕੇ ਡਰਦੇ ਮਾਰੇ ਬੜੀ ਛੇਤੀ ਨਾਲ ਮਸ਼ਾਲਾਂ ਬਾਲ ਕੇ ਆਲੇ ਦੁਆਲੇ ਵੇਖਣ ਲੱਗੇ ਕਿਲੇ ਦੀ ਚੌਕਸੀ ਨਾਲ।
ਉਹ ਜਲ ਮੈਂ ਬੜੀ ਸ਼ਬਦ ਉਠਾ ਲੈ
ਜਾ ਕੇ ਵੇਖਿਆ ਵੀ ਪਾਣੀ ਵਿਚ ਇਕਦਮ ਇੰਨੀ ਆਵਾਜ਼ ਕਿਉਂ ਆਈ। ਇਕਦਮ ਪਾਣੀ ਚ ਤੜਮ ਦੇ ਕੇ ਕੋਈ ਚੀਜ਼ ਡਿੱਗੀ ਆਏ, ਏਦਾਂ ਦੀ ਆਵਾਜ਼ ਪਾਣੀ ਵਿਚੋਂ ਕਿਉਂ ਆਈ ਹੈ? ਜਾ ਕੇ ਵੇਖਦੇ ਨੇ,
ਖੋਜ ਰਹੇ ਪਾਇਓ ਕੁਛ ਨਾ ਏ, ਕਹੇ ਪਾਹਰੂ ਆਪ ਸਮਾਏ।
ਲੱਭਦੇ ਰਹੇ ਪਾਣੀ ਵਿਚ ਨਿਗਾਹ ਮਾਰ ਮਾਰ ਕੇ ਵੇਖਦੇ ਰਹੇ ਵੀ ਕੋਈ ਚੀਜ਼ ਦਿਸੇ, ਪਰ ਉੱਥੇ ਕੁਝ ਹੋਵੇ ਤਾਂ ਦਿਸੇ। ਉਹ ਤਾਂ ਪੱਥਰ ਸੱਟ ਕੇ ਭਾਈ ਬਿਧੀ ਚੰਦ ਜੀ ਥੱਲੇ ਨੂੰ ਆ ਗਏ ਸਨ। ਕਹਿੰਦੇ ਖੋਜ ਰਹੇ ਨੇ ਲੱਭ ਰਹੇ ਨੇ ਪਾਣੀ ਦੇ ਵਿਚ, ਪਰ ਪਹਿਰੇਦਾਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨੀ ਲੱਭੀ ਪਾਣੀ ਵਿਚੋਂ, ਤੇ ਆਪਸ ਵਿਚੋਂ ਪਹਿਰੇਦਾਰ ਗੱਲਾਂ ਕਰਦੇ ਨੇ।
ਕੋ ਜਲ ਜੰਤੂ ਮੱਛ ਤੇ ਆਦ,
ਲੱਗਦਾ ਕੋਈ ਜਲ ਜੰਤੂ ਹੋਣਾ, ਕੋਈ ਮੱਛ ਹੋਵੇਗਾ ਵੱਡਾ ਜਾਂ ਮਗਰਮੱਛ ਦਰਿਆਵਾਂ ਵਿਚ ਹੁੰਦੇ ਨੇ, ਕੋਈ ਮੱਛ ਮਗਰਮੱਛ ਹੋਵੇਗਾ, ਉਹਨੇ ਕੋਈ ਧੜਮ ਦੇ ਕੇ ਵਿੱਚ ਟੁਬਕੀ ਮਾਰੀ ਹੋਵੇਗੀ।
ਉਛਾਲ ਉਠਾਇਓ ਨਾਦ,
ਮੱਛ ਨੇ ਪਾਣੀ ਉਠਾਇਆ ਹੋਣਾ, ਉਹਦੇ ਕਰਕੇ ਆਵਾਜ਼ ਆਈ ਹੈ, ਉਹਦੇ ਕਰਕੇ ਨਾਦ ਆਈ ਹੈ।
ਸ਼ਾਹਜਹਾਂ ਸਹਿ ਬੇਗਮ ਜਾਗ,
ਸਾਰੇ ਕਿਲੇ ਚ ਭਗਦੜ ਮਚੀ ਹੋਈ ਸੀ, ਲੋਕ ਪਹਿਰੇਦਾਰ ਕੋਈ ਸੱਜੇ ਕੋਈ ਖੱਬੇ ਭੱਜ ਭੱਜ ਕੇ ਵੇਖ ਰਹੇ ਸੀ। ਉਹਨਾਂ ਦੇ ਰੌਲੇ ਦੀ ਆਵਾਜ਼ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਵੀ ਜਾਗ ਪਿਆ, ਉਹ ਵੀ ਆਪਣੀਆਂ ਬੇਗਮਾਂ ਦੇ ਸਹਿਤ ਜਾਗ ਪਿਆ। ਪੁੱਛਣ ਲੱਗਾ ਵੀ ਇਹ ਬਾਹਰ ਰੋਲਾ ਕਿਸ ਗੱਲ ਦਾ ਹੈ, ਕੀ ਗੱਲ ਹੋਈ ਹੈ ਅੱਧੀ ਰਾਤ ਦਾ ਸਮਾਂ? ਕਹਿੰਦੇ ਉਹ ਬਾਦਸ਼ਾਹ ਸ਼ਾਹਜਹਾਨ ਵੀ ਇੱਕ ਵਾਰੀ ਜਾਗ ਪਿਆ।
ਰੋਰ ਪਰਿਓ ਸੁਣਤ ਸਭ ਲਾਗਾ,
ਤੇ ਉਹ ਸਾਰਿਆਂ ਦਾ ਪੈਂਦਾ ਹੋਇਆ ਸ਼ੋਰ, ਬਾਦਸ਼ਾਹ ਵੀ ਖਲੋ ਕੇ ਸੁਣਨ ਲੱਗਾ ਤੇ ਵੇਖਣ ਲੱਗਾ।
ਸਰਬ ਦੁਰਗ ਮੈਂ ਵੈ ਕਰ ਰੋਰਾ, ਨੇ ਕੁਛ ਲਿਖਿਓ ਪਰ ਨੀ ਜੀ ਠੋਰਾ।
ਸਾਰੇ ਕਿਲੇ ਚ ਉਹਨਾਂ ਨੇ ਕੱਲੀ ਕੱਲੀ ਚੀਜ਼ ਜਾ ਕੇ ਵੇਖੀ, ਕੱਲਾ ਕੱਲਾ ਦਰਵਾਜਾ ਵੇਖਿਆ, ਤਾਲਾ ਵੇਖਿਆ, ਕੰਧਾਂ ਵੇਖੀਆਂ, ਚਾਰੇ ਪਾਸੇ ਫਿਰ ਕੇ ਵੇਖਿਆ ਵੀ ਸਾਰੀਆਂ ਚੀਜ਼ਾਂ ਆਪੋ ਆਪਣੇ ਥਾਂ ਤੇ ਪਈਆਂ ਹੋਈਆਂ, ਕੋਈ ਕਿਸੇ ਪ੍ਰਕਾਰ ਦੀ ਹਿਲ ਜੁਲ ਨਹੀਂ ਹੋਈ। ਤੇ ਸਾਰੇ ਕਿਲੇ ਦੇ ਵਿਚ ਇਕਦਮ ਹੁਣ ਸੈਂਕੜੇ ਬੰਦੇ ਸਿਪਾਹੀ ਪਹਿਰੇ ਤੇ ਖਲੋਤੇ ਸਨ, ਰੌਲਾ ਤਾਂ ਪੈਣਾ ਹੀ ਸੀ। ਉਹ ਸਾਰੇ ਪਾਸੇ ਰੌਲਾ ਪਿਆ ਹੋਇਆ, ਇੱਕ ਦੂਜੇ ਨੂੰ ਵੇਖਦੇ ਹਨ।
ਕੇਤਕ ਕਹਿਤ ਕਿੰਗਰਾ ਟਹਿਓ, ਕੰਧ ਪੁਰਾਣੀ ਕੇ ਚਿਤ ਕਹਿਓ।
ਕਈ ਸਿਪਾਹੀ ਤਾਂ ਕਹਿਣ ਲੱਗੇ, ਕਈਆਂ ਨੇ ਆਖਿਆ ਵੀ ਕੋਈ ਜਲ ਜੰਤੂ ਹੋਵੇਗਾ ਪਾਣੀ ਚ, ਉਹਦੀ ਆਵਾਜ਼ ਹੋਣੀ ਹੈ। ਕਈ ਕਹਿੰਦੇ ਨੇ ਜੀ ਨਹੀਂ, ਕਿਲੇ ਦੀ ਕੰਧ ਪੁਰਾਣੀ ਬਣੀ ਹੋਈ ਹੈ, ਤੇ ਲੱਗਦਾ ਵੀ ਕਿਲੇ ਦੇ ਨਾਲੋਂ ਕੋਈ ਖਿੰਗਰਾ ਜ਼ਮੀਨ ਤੋਂ ਟੁੱਟ ਕੇ ਥੱਲੇ ਵਿਚ ਡਿੱਗਾ ਹੋਣਾ, ਵੀ ਕੋਈ ਖਿੰਗਰ ਉਹ ਵਿਚੋਂ ਟੁੱਟ ਕੇ ਕੰਧ ਦੇ ਨਾਲੋਂ ਪਾਣੀ ਵਿਚ ਡਿੱਗਾ ਹੋਵੇਗਾ।
ਕਟਕਾ ਲੱਗ ਸ਼ੋਰ ਮਚਾਇਓ,
ਇਦਾਂ ਦੋ ਘੜੀਆਂ ਤੱਕ ਸ਼ੋਰ ਮਚਿਆ ਰਿਹਾ, ਸਾਰੇ ਕਿਲੇ ਚ ਭਗਦੜ ਮਚੀ ਰਹੀ।
ਬਿਨ ਜਾਣੇ ਪੁਨ ਸਭ ਸੁਪਤਾਏ,
ਬਿਨਾਂ ਜਾਣਿਆ ਕਿਸੇ ਨੂੰ ਨੀ ਪਤਾ ਲੱਗਾ ਵੀ ਕੀ ਗੱਲ ਹੋਈ। ਭਾਈ ਬਿਧੀ ਚੰਦ ਜੀ ਘੋੜਿਆਂ ਕੋਲ ਆਏ ਬੈਠੇ ਸਨ, ਸੱਟ ਕੇ ਨਾ ਕਿੰਗਰਾ ਭੱਜ ਕੇ ਘੋੜਿਆਂ ਕੋਲ ਆ ਗਏ ਸਨ। ਉਹ ਘੋੜਿਆਂ ਦੀ ਸੇਵਾ ਚ ਲੱਗੇ ਹੋਏ, ਰੋਲਾ ਸਾਰੇ ਕਿਲੇ ਚ ਪਿਆ ਹੋਇਆ, ਭਗਦੜ ਮਚੀ ਹੋਈ, ਪਰ ਪਤਾ ਨੀ ਕਿਸੇ ਨੂੰ ਲੱਗਾ ਵੀ ਹੋਇਆ ਕੀ ਹੈ। ਏਦਾਂ ਫਿਰ ਸਾਰੇ ਫਿਰ ਸੌ ਗਏ।
ਰਹੇ ਪਹਿਰੋ ਬੋਲਤ ਕਨੇ,
ਪਹਿਰੇਦਾਰ ਸਨ ਉਹ ਪਹਿਰਾ ਦੇਣ ਲੱਗ ਪਏ ਖਲੋ ਕੇ, ਪਹਿਰੇਦਾਰ ਬੋਲ ਕੇ ਉੱਚੀ ਉੱਚੀ ਆਵਾਜ਼ ਵਿਚ ਪਹਿਰਾ ਦਿੰਦੇ ਨੇ।
ਸ਼ਾਹਜਹਾਂ ਕੀ ਚੌਂਕੀ ਸਨੇ,
ਬਾਦਸ਼ਾਹ ਸ਼ਾਹਜਹਾਨ ਦੀ ਜਿਹੜੀ ਚੌਂਕੀ, ਖਾਸ ਚੌਂਕੀ ਜਿਹੜੀ ਬਾਦਸ਼ਾਹ ਦੇ ਕੋਲ ਸੀ।
ਬਿਧੀ ਚੰਦ ਬੋ ਦਾਵ ਵਿਚਾਰੈ,
ਉਹਦੀ ਚੌਂਕੀ ਵੀ ਸਾਰੀ ਸੌ ਗਈ, ਤੇ ਜਿਹੜੇ ਪਹਿਰੇਦਾਰ ਸਨ ਉਹ ਖਲੋ ਕੇ ਪਹਿਰਾ ਦੇਣ ਲੱਗੇ। ਇਧਰ ਭਾਈ ਬਿਧੀ ਚੰਦ ਜੀ ਦਾ ਵਿਚਾਰਦੇ ਨੇ, ਅਨੇਕਾਂ ਪ੍ਰਕਾਰ ਦੀਆਂ ਜੁਗਤਾਂ ਬਣਾਉਂਦੇ ਨੇ ਵੀ ਕਿਹਦੀ ਜੁਗਤੀ ਦੇ ਨਾਲ ਘੋੜਿਆਂ ਨੂੰ ਕੱਢਿਆ ਜਾਏ।
ਨਿਕਸ ਨਾ ਸਕੈ ਤੁਰੰਗਮ ਦੁਆਰੇ,
ਭਾਈ ਸਾਹਿਬ ਜੀ ਸੋਚਦੇ ਨੇ ਵੀ ਆਹ ਜਿਹੜਾ ਕਿਲੇ ਦੇ ਦਰਵਾਜੇ ਨੇ, ਇਹਨਾਂ ਦਰਵਾਜਿਆਂ ਵਿੱਚੋਂ ਘੋੜਾ ਨਹੀਂ ਨਿਕਲ ਸਕਦਾ। ਵੇਖੋ ਥੋੜੀ ਜਿਹੀ ਆਵਾਜ਼ ਨਾਲ ਹੀ ਕਿੰਨੇ ਸਿਪਾਹੀ ਦੌੜਨ ਲੱਗ ਪਏ। ਕਿਲਿਆਂ ਦੇ ਦਰਵਾਜੇ ਦੇ ਵਿੱਚੋਂ ਘੋੜਾ ਕੱਢ ਸਕਣਾ ਬਹੁਤ ਔਖਾ ਹੈ।
ਤੁਰਗ ਕੰਧ ਕੋ ਫੰਬੈ ਜਬੈ,
ਪਰ ਹਾਂ ਜੇ ਘੋੜਾ ਦੀਵਾਰ ਟੱਪ ਜਾਏ, ਦੀਵਾਰ ਤੇ ਚੜਾ ਕੇ ਜੇ ਦੀਵਾਰ ਤੋਂ ਉੱਤੋਂ ਘੋੜੇ ਨੂੰ ਟਪਾਇਆ ਜਾਵੇ।
ਪਰ ਬੀਚ ਰਾਵੀ ਕੇ ਤਬੈ,
ਨਾਲ ਰਾਵੀ ਦਰਿਆ ਵਗਦਾ ਤੇ ਉਹ ਘੋੜਿਆ ਕੰਧ ਦੇ ਉੱਤੋਂ ਛਾਲ ਮਾਰ ਕੇ ਟੱਪ ਕੇ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਦੇਵੇ।
ਤਹਾ ਸੰਭਾਰ ਚੱਲੇ ਜਬ ਘੋੜਾ, ਲੈ ਪਹੁੰਚੋ ਸਤਿਗੁਰ ਕੀ ਓਰਾ।
ਦਰਿਆ ਬੜਾ ਤੇਜ ਵਗਦਾ ਤੇ ਘੋੜਾ ਉੱਤੇ ਬੈਠਾ, ਜੇ ਮੈਂ ਘੋੜੇ ਨੂੰ ਚਲਾ ਕੇ ਕੰਧ ਟਪਾ ਕੇ ਦਰਿਆ ਦੇ ਵਿੱਚ ਘੋੜੇ ਦੀ ਛਾਲ ਮਰਵਾ ਦਿਆਂ ਤੇ ਘੋੜਾ ਆਪਣਾ ਆਪ ਸੰਭਾਲ ਲਵੇ ਦਰਿਆ ਚ, ਕਿਉਂਕਿ ਬੜੀ ਉੱਚੀ ਥਾਂ ਤੋਂ ਛਾਲ ਮਾਰਨੀ ਹੈ, ਫਿਰ ਉਹਦੇ ਵਿੱਚ ਛਾਲ ਮਾਰ ਕੇ ਦਰਿਆ ਵਿੱਚ ਆਪਣਾ ਆਪ ਜੇ ਘੋੜਾ ਸੰਭਾਲ ਲਵੇ, ਇੱਕ ਵਾਰੀ ਦਰਿਆ ਪਾਰ ਕਰ ਜਾਵੇ ਤੇ ਫਿਰ ਦਿਨ ਚੜ੍ਹਨ ਤੱਕ ਤਾਂ ਮੈਂ ਕਿੱਥੇ ਤੱਕ ਨਿਕਲ ਜਾਵਾਂਗਾ, ਘੋੜਾ ਲੈ ਕੇ ਬੜੀ ਛੇਤੀ ਗੁਰੂ ਸਾਹਿਬ ਕੋਲ ਪਹੁੰਚਾ ਦੇਵਾਂਗਾ।
ਇਸ ਬਿਨ ਅਪਰ ਉਪਾਇ ਨਾ ਕੋ,
ਇਹਦੇ ਤੋਂ ਬਿਨਾਂ ਹੋਰ ਕੋਈ ਉਪਾਅ ਨਹੀਂ। ਇੱਕੋ ਤਰੀਕਾ ਹੈ ਕਿ ਘੋੜੇ ਨੂੰ ਕੰਧ ਟਪਾ ਕੇ ਲਿਜਾਇਆ ਜਾ ਸਕਦਾ, ਦਰਵਾਜੇ ਰਾਹੀਂ ਘੋੜੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ।
ਬੜੀ ਤਕੜਾਈ ਸਭ ਥਲ ਜੋ,
ਬੜੀ ਤਕੜਾਈ ਹੈ ਚਾਰੇ ਪਾਸੇ, ਬੜੀ ਸਾਵਧਾਨੀ ਦੇ ਨਾਲ ਸਿਪਾਹੀ ਪਹਿਰਾ ਦੇ ਰਹੇ ਨੇ ਚਾਰੇ ਪਾਸੇ,
ਲੱਖਾਂ ਸੈਨਾ ਅੰਦਰ ਬਾਹਰ,
ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨੇ ਅੰਦਰ ਵੀ ਨੇ ਬਾਹਰ ਵੀ ਨੇ, ਇਹਨਾਂ ਦੇ ਵਿੱਚੋਂ ਘੋੜਾ ਕੱਢ ਕੇ ਲਿਜਾਣਾ ਔਖਾ ਹੋਵੇਗਾ।
ਜੇ ਸੁਧ ਹੋਏ ਚੜੈ ਸਮ ਆਹਰ,
ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਘੋੜਾ ਚੱਲਿਆ, ਭਾਈ ਬਿਧੀ ਚੰਦ ਜੀ ਕਹਿੰਦੇ ਜੇ ਮੈਂ ਘੋੜਾ ਕੰਧ ਟਪਾ ਕੇ ਲੈ ਜਾਵਾਂ ਤੇ ਲਿਜਾ ਸਕਦਾ, ਬਾਅਦ ਵਿੱਚ ਇਹਨਾਂ ਨੂੰ ਖਬਰ ਹੋ ਵੀ ਜਾਏ ਕਿ ਘੋੜਾ ਲੈ ਕੇ ਕੋਈ ਗਿਆ।
ਜੇ ਤੁਰੰਗ ਕੀ ਪੀਠ ਰਹੋ ਮੈਂ, ਟਿਕ ਟੂਕਨ ਨਾ ਦਿਓ ਕਿਸੂ ਮੈਂ,
ਜੇ ਤਾਂ ਮੈਂ ਰਿਹਾ ਘੋੜੇ ਦੀ ਪਿੱਠ ਦੇ ਉੱਤੇ ਤੇ ਫਿਰ ਮੈਂ ਕਿਸੇ ਸਿਪਾਹੀ ਨੂੰ ਆਪਣੇ ਨੇੜੇ ਨਹੀਂ ਲੱਗਣ ਦੇਣ ਲੱਗਾ, ਫਿਰ ਤਾਂ ਵੇਖਦਿਆਂ ਵੇਖਦਿਆਂ ਨਿਕਲ ਜਾਵਾਂਗਾ। ਭਾਈ ਬਿਧੀ ਚੰਦ ਜੀ ਮਨ ਹੀ ਮਨ ਸੋਚ ਰਹੇ ਨੇ, ਵਿਉਂਤਬੰਦੀ ਕਰ ਰਹੇ ਨੇ ਵੀ ਕੰਧ ਟਪਾ ਕੇ ਜੇ ਨਿਕਲਾਂ ਵੀ ਦਰਿਆ ਚ ਛਾਲ ਮਰਵਾ ਕੇ ਘੋੜੇ ਨੂੰ, ਪਿੱਛੋਂ ਸਿਪਾਹੀਆਂ ਨੂੰ ਲੱਗ ਜੇ ਪਤਾ ਇਹ ਮੇਰਾ ਪਿੱਛਾ ਕਰਨ ਵਾਸਤੇ ਆਉਣ ਵੀ, ਪਰ ਜੇ ਮੈਂ ਘੋੜੇ ਦੀ ਕਾਠੀ ਤੇ ਰਿਹਾ ਤੇ ਫਿਰ ਨੀ ਮੈਂ ਕਿਸੇ ਨੂੰ ਆਪਣੇ ਨੇੜੇ ਲੱਗਣ ਦੇਣ ਲੱਗਾ।
ਕੰਧ ਆਦਿਕ ਤੇ ਹੈ ਨਾ ਰੁਕੈ ਜੇ,
ਇਹ ਕੰਧ ਆਦਿਕ ਤੋਂ ਜੇ ਘੋੜਾ ਨਾ ਰੁਕਿਆ,
ਕੋ ਦੁਐ ਸਾਥ ਪਹੁੰਚ ਸਕੈ ਜੇ,
ਜਿਹੜਾ ਦੋ ਸਿਰਾਂ ਵਾਲਾ ਜਿਹੜਾ ਮੇਰੇ ਨਾਲ ਆ ਕੇ ਮੇਰੀ ਬਰਾਬਰੀ ਕਰੇ, ਮੇਰੇ ਨਾਲ ਆ ਕੇ ਪਹੁੰਚ ਸਕੇ, ਮੇਰੇ ਜਿੰਨਾ ਤੇਜ ਘੋੜਾ ਕੌਣ ਭਜਾ ਸਕਦਾ। ਭਾਈ ਬਿਧੀ ਚੰਦ ਜੀ ਸੋਚ ਰਹੇ, ਫਿਰ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਆ ਕੇ ਮੇਰੀ ਬਰਾਬਰੀ ਕਰੇਗਾ।
ਸਤਿਗੁਰੂ ਹੋਏ ਆਪ ਸਹਾਏ, ਸੰਸੈ ਕਰਨ ਨਮੋਏ ਬਨ ਆਏ।
ਭਾਈ ਬਿਧੀ ਚੰਦ ਜੀ ਕਹਿੰਦੇ ਮੇਰੇ ਸਤਿਗੁਰੂ ਜੀ ਆਪ ਹੀ ਮੇਰੀ ਸਹਾਇਤਾ ਕਰਨਗੇ, ਮੈਨੂੰ ਸੰਸਾ ਕਰਨ ਦੀ ਲੋੜ ਕੋਈ ਨਹੀਂ, ਸੰਸਾ ਤਾਂ ਕਰਾਂ ਜੇ ਮੈਂ ਆਪ ਕੁਝ ਕਰ ਰਿਹਾ, ਜੇ ਗੁਰੂ ਹੀ ਸਭ ਕੁਝ ਕਰਾ ਰਿਹਾ, ਸਤਿਗੁਰੂ ਜੀ ਸਾਰੀ ਸਹਾਇਤਾ ਕਰ ਰਹੇ ਨੇ ਤੇ ਫਿਰ ਮੈਨੂੰ ਸੰਸਾ ਕਰਨ ਦੀ ਕੋਈ ਲੋੜ ਨਹੀਂ।
ਥੋੜੇ ਦਿਨ ਮੈਂ ਟਿਕ ਹੋਵਾਂ, ਅੰਤਰ ਵੈਰ ਭੇਵ ਸਭ ਜੁਵਾਂ,
ਥੋੜੇ ਦਿਨਾਂ ਵਿੱਚ ਹੀ ਵੇਖੋ ਮੈਂ ਬਾਦਸ਼ਾਹ ਦਰੋਗੇ ਦੇ ਕਿੰਨੇ ਨੇੜੇ ਹੋ ਗਿਆ, ਅੰਦਰ ਬਾਹਰ ਦਾ ਸਾਰਾ ਭੇਦ ਮੈਂ ਚੰਗੀ ਤਰ੍ਹਾਂ ਪਾ ਲਿਆ ਵੇਖ ਲਿਆ।
ਆਪੇ ਬਨਤ ਜਾਤ ਸਭ ਕਾਰਜ,
ਜਿਹੜਾ ਕੰਮ ਮੈਂ ਕਰਨਾ ਚਾਹੁੰਦਾ ਆਪਣੇ ਆਪ ਹੀ ਬਣਦੇ ਜਾ ਰਹੇ ਨੇ, ਸਾਰੇ ਕੰਮ ਆਪਣੇ ਆਪ ਹੀ ਹੁੰਦੇ ਜਾ ਰਹੇ ਨੇ।
ਗੁਰੂ ਭਰੋਸਾ ਤਜੈ ਨ ਆਰਜ,
ਕਹਿੰਦੇ ਹੇ ਮਨ ਦੇ ਸ੍ਰੇਸ਼ਟ ਪੁਰਸ਼, ਗੁਰੂ ਦਾ ਭਰੋਸਾ ਨੀ, ਜਿਹੜੇ ਸ੍ਰੇਸ਼ਟ ਪੁਰਸ਼ ਨੇ ਉਹ ਕਦੇ ਗੁਰੂ ਦਾ ਭਰੋਸਾ ਨੀ ਛੱਡਦੇ। ਆ ਵੇਖੋ ਸਾਰੇ ਕੰਮ ਮੈਂ ਥੋੜੀ ਕੀਤੇ ਨੇ, ਆਪੇ ਦਰੋਗੇ ਨੇ ਨੌਕਰੀ ਤੇ ਰੱਖ ਲਿਆ, ਆਪੇ ਘੋੜਿਆਂ ਦਾ ਕਾਜਾ ਤੱਕ ਅੱਜ ਫੜਾ ਦਿੱਤਾ, ਉਹਦੀ ਲਗਾਮ ਤੱਕ ਦੇ ਦਿੱਤੀ, ਅੱਜ ਫੜਾ ਦਿੱਤੀ ਵੀ ਘੋੜਿਆਂ ਨੂੰ ਆਪ ਤੂੰ ਫੇਰਿਆ ਕਰ। ਇਹ ਸਾਰੇ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੋ ਰਹੇ ਨੇ।
ਨਿਤ ਪ੍ਰਤ ਇਹ ਵਿਚਾਰਤ ਦਾਵ,
ਇਹਦਾ ਨਿਤਾ ਪ੍ਰਤੀ ਭਾਈ ਬਿਧੀ ਚੰਦ ਜੀ ਦਾ ਵਿਚਾਰਦੇ ਨੇ।
ਗੁਰ ਟਿਗਲੇ ਪਹੁੰਚੋ ਚਿਤ ਚਾਵ,
ਮਨ ਚ ਚਾਵ ਦੇ ਨਾਲ ਸੋਚਦੇ ਨੇ ਵੀ ਕਦੋਂ ਉਹ ਦਿਨ ਆਵੇ ਸਵੱਲਾ ਕਿ ਮੈਂ ਇਹਨਾਂ ਦੋਵਾਂ ਚੋਂ ਇੱਕ ਘੋੜਾ ਲੈ ਕੇ ਸਤਿਗੁਰਾਂ ਤੱਕ ਪਹਿਲਾਂ ਪਹੁੰਚਾਂ।
ਇੱਕ ਦਿਨ ਸ਼ਾਹਜਹਾਂ ਚੱਲ ਆਇਓ,
ਇਸੇ ਤਰ੍ਹਾਂ ਭਾਈ ਬਿਧੀ ਚੰਦ ਜੀ ਸੇਵਾ ਚ ਲੱਗੇ ਹੋਏ ਨੇ। ਇੱਕ ਦਿਨ ਘੋੜਿਆਂ ਦੀ ਮਾਲਿਸ਼ ਕਰ ਰਹੇ ਸਨ ਤੇ ਇੰਨੇ ਨੂੰ ਬਾਦਸ਼ਾਹ ਸ਼ਾਹਜਹਾਨ ਉਹ ਆਪਣੇ ਘੋੜਿਆਂ ਨੂੰ ਵੇਖਣ ਵਾਸਤੇ ਚੱਲ ਕੇ ਆਇਆ।
ਦਮਕਤ ਦੇ ਤੁਰੰਗ ਦਰਸਾਇਓ,
ਆ ਕੇ ਵੇਖਿਆ ਵੀ ਘੋੜੇ ਲੱਛ ਲੱਛ ਕਰ ਰਹੇ, ਚਮਕ ਰਹੇ ਸਨ ਘੋੜੇ, ਦਮਕ ਰਹੇ ਨੇ, ਉਹਨੇ ਆ ਕੇ ਵੇਖੇ।
ਕਰਤ ਕਸੇਰਾ ਸੇਵ ਖਰੋਵਾ,
ਜਿਹੜਾ ਕਸੇਰਾ ਭਾਈ ਬਿਧੀ ਚੰਦ ਉਹ ਘੋੜਿਆਂ ਦੀ ਸੇਵਾ ਕਰ ਰਹੇ ਸੀ, ਮਾਲਿਸ਼ ਕਰ ਰਹੇ ਸੀ, ਬਾਦਸ਼ਾਹ ਸ਼ਾਹਜਹਾਨ ਨੇ ਆ ਕੇ ਵੇਖਿਆ।
ਹਜ਼ਰਤ ਲੋਚਨ ਜੋਆ,
ਵੇਖ ਕੇ ਨਾ ਘੋੜਿਆਂ ਦੀ ਨਰੋਈ ਤਾਈ, ਘੋੜੇ ਬੜੇ ਨਰੋਏ ਹੋਏ, ਅੱਗੇ ਨਾਲੋਂ ਤਗੜੇ ਹੋਏ ਹੋਏ ਸੀ, ਤੇ ਵੇਖ ਕੇ ਬਾਦਸ਼ਾਹ ਸ਼ਾਹ ਜਹਾਨ ਬੜਾ ਖੁਸ਼ ਹੋਇਆ।
ਸਭ ਕੋ ਇਹ ਚਾਕਰ ਤੁਮ ਰਾਖਾ।
ਭਾਈ ਬਿਧੀ ਚੰਦ ਨੂੰ ਵੇਖ ਕੇ ਨਾ ਕਹਿਣ ਲੱਗਾ ਦਰੋਗੇ ਨੂੰ, ਕਹਿੰਦਾ ਹਾਂ ਬਈ ਦਰੋਗਾ ਜੀ, ਆ ਬੰਦਾ ਜਿਹੜਾ ਚਾਕਰ ਮੈਂ ਪਹਿਲੀ ਵਾਰ ਵੇਖਿਆ ਘੋੜਿਆਂ ਕੋਲ, ਇਹਨੂੰ ਕਦੋਂ ਦਾ ਰੱਖਿਆ ਇੱਥੇ? ਬਾਦਸ਼ਾਹ ਸ਼ਾਹ ਜਹਾਨ ਭਾਈ ਬਿਧੀ ਚੰਦ ਨੂੰ ਵੇਖ ਕੇ ਪੁੱਛਦਾ, ਕਹਿੰਦਾ ਇਹ ਚਾਕਰ ਤੂੰ ਕਦੋਂ ਦਾ ਰੱਖਿਆ?
ਹੱਥ ਜੋੜ ਦਰੋਗੇ ਪਾਖਾ।
ਹੱਥ ਜੋੜ ਕੇ ਦਰੋਗਾ ਬੋਲਿਆ ਤੇ ਕਹਿਣ ਲੱਗਾ ਬਾਦਸ਼ਾਹ ਨੂੰ,
ਤਿੰਨ ਇਕਤ ਬੀਤੇ ਸਰੇ।
ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ, ਬਸ ਥੋੜੇ ਦਿਨ ਹੀ ਹੋਏ ਨੇ, ਹਾਲੇ ਮਹੀਨਾ ਵੀ ਨੀ ਹੋਇਆ ਇਹਨੂੰ ਰਹਿੰਦੇ ਨੂੰ ਇੱਥੇ, ਥੋੜੇ ਕੀ ਦਿਨ ਹੋਏ ਨੇ ਇਹਨੂੰ ਇੱਥੇ ਨਾਲ ਰੱਖਿਆ ਘੋੜਿਆਂ ਦੀ ਸੇਵਾ ਚ।
ਸੇਵਾ ਕਰਨੀ ਉਚਿਤ ਬੋਲੇ।
ਬੜੇ ਪਿਆਰ ਨਾਲ ਸੇਵਾ ਕਰਦਾ ਹੈ ਇਹ, ਬੜੀ ਭਾਵਨਾ ਨਾਲ ਘੋੜਿਆਂ ਦੀ ਸੇਵਾ ਕਰਦਾ ਹੈ।
ਮਧੁਰ ਬੋਲਨੋ ਭਲੋ ਸੁਭਾਉ।
ਬੜਾ ਮਿੱਠਾ ਬੋਲਦਾ ਹੈ, ਇਹਦਾ ਸੁਭਾਅ ਬੜਾ ਮਿੱਠਾ ਹੈ ਬਾਦਸ਼ਾਹ ਸਲਾਮਤ, ਇਹਦੇ ਨਾਲ ਗੱਲ ਬਾਤ ਕਰਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ।
ਲਹਿਣ ਕੀ ਮੈਂ ਚਿੱਤ ਚਾਉ।
ਹਰ ਵੇਲੇ ਘੋੜਿਆਂ ਦੀ ਸੇਵਾ ਵਿੱਚ ਇਹਦਾ ਚਿੱਤ ਲੱਗਾ ਰਹਿੰਦਾ ਹੈ, ਤੇ ਰਾਤ ਨੂੰ ਵੀ ਨਾ ਅੱਧੀ ਅੱਧੀ ਰਾਤ ਨੂੰ ਵੀ ਵੇਖੋ ਤੇ ਰਾਤ ਨੂੰ ਵੀ ਘੋੜਿਆਂ ਦੀ ਸੇਵਾ ਹੀ ਕਰਦਾ ਹੁੰਦਾ ਹੈ।
ਜਬ ਕੋ ਰੱਖਿਓ ਦਿਖੇ ਸਵਾਏ।
ਜਦੋਂ ਦਾ ਇਹਨੂੰ ਘੋੜਿਆਂ ਦੀ ਸੇਵਾ ਵਿੱਚ ਰੱਖਿਆ ਘੋੜੇ ਉਦੋਂ ਦੇ ਦੁੱਗਣੇ ਹੋ ਚੱਲੇ, ਘੋੜਿਆਂ ਦੇ ਸਰੀਰ ਉਦੋਂ ਦੇ ਬਲੀ ਹੋ ਗਏ ਨੇ, ਘੋੜੇ ਵਧੀਆ ਨਜ਼ਰ ਆਉਣ ਲੱਗ ਪਏ ਨੇ।
ਮਾਲਿਸ਼ ਕਰਤ ਪੈਰੇ ਅਥਵਾਏ।
ਇਹ ਆਪਣੇ ਹੱਥਾਂ ਤੇ ਗੱਦੀ ਪਾ ਕੇ ਮਾਲਿਸ਼ ਕਰਦਾ ਘੋੜਿਆਂ ਦੀ।
ਮੁਕਤਾ ਸਮ ਦਮਕਤ ਦੁੱਧ ਤਨ ਕੇ।
ਆ ਵੇਖੋ ਤੁਹਾਡੇ ਸਾਹਮਣੇ ਆ ਇਹਦੀ ਸੇਵਾ ਦਾ ਨਤੀਜਾ, ਆ ਘੋੜਿਆਂ ਦੇ ਸਰੀਰ ਮੋਤੀਆਂ ਦੇ ਸਮਾਨ ਚਮਕ ਰਹੇ ਨੇ, ਦਮਕ ਰਹੇ ਨੇ।
ਅਸਦੀਪਤ ਇਨ ਕੀਨ ਹੈਨ ਕੇ।
ਇਹੋ ਜੀ ਜਿਹੜੀ ਆ ਚਮਕ ਘੋੜਿਆਂ ਦੀ ਆ ਰਹੀ ਤੁਸੀਂ ਬਾਦਸ਼ਾਹ ਜੀ ਵੇਖ ਰਹੇ ਹੋ ਨਾ, ਇਹ ਚਮਕ ਆ ਕਸੇਰੇ ਦੀ ਬਦਲੀ, ਇਹਦੇ ਕਸੇਰੇ ਦੀ ਮਿਹਨਤ ਕਰਕੇ ਆਇਆ, ਇਹ ਕਸੇਰਾ ਮਿਹਨਤ ਕਰਦਾ, ਇਹਦੀ ਮਿਹਨਤ ਦੇ ਬਦਲਾ ਆ ਵੇਖੋ ਕਿੱਡਾ ਸੋਹਣਾ ਫਲ ਮਿਲਿਆ ਕਿ ਘੋੜੇ ਮੋਤੀਆਂ ਦੇ ਸਮਾਨ ਚਮਕਦੇ ਨੇ।
ਸਾਚੇ ਪਾਤਸ਼ਾਹ ਕੇ ਘੋੜੇ ਕੈਬੋ ਬਾਰ ਨਮੋ ਕਰ ਜੋਰੇ।
ਨਾਲੇ ਇਹ ਘੋੜਿਆਂ ਦੀ ਜਦੋਂ ਸੇਵਾ ਕਰਦਾ ਨਾ ਬਾਦਸ਼ਾਹ ਸਲਾਮਤ, ਇੱਕ ਹੋਰ ਹੈਰਾਨੀ ਦੀ ਗੱਲ ਹੈ, ਇਹ ਘੋੜਿਆਂ ਨੂੰ ਮੱਥਾ ਟੇਕਦਾ, ਇਹ ਕਹਿ ਕੇ ਮੱਥਾ ਟੇਕਦਾ ਵੀ ਇਹ ਘੋੜੇ ਸੱਚੇ ਪਾਤਸ਼ਾਹ ਦੇ ਨੇ। ਹੁਣ ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ ਵੀ ਮੈਨੂੰ ਸੱਚਾ ਪਾਤਸ਼ਾਹ ਕਹਿੰਦਾ। ਹੁਣ ਉਹ ਤਾਂ ਭਾਈ ਬਿਧੀ ਚੰਦ ਨੂੰ ਪਤਾ ਨਾ ਵੀ ਸੱਚੇ ਪਾਤਸ਼ਾਹ ਕੌਣ ਨੇ, ਤਾਂ ਝੂਠਾ ਪਾਤਸ਼ਾਹ। ਭਾਈ ਬਿਧੀ ਚੰਦ ਤਾਂ ਉਸ ਪਾਤਸ਼ਾਹ ਦੀ ਗੱਲ ਕਰਦੇ ਨੇ ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਦੇਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰ ਗੋਬਿੰਦ ਅਤੋਲਾ। ਛੇਵੇਂ ਪਾਤਸ਼ਾਹ ਜੀ ਦੀ ਗੱਲ ਕਰਦੇ ਨੇ। ਇਹ ਸੁਣ ਕੇ ਖੁਸ਼ ਹੋਇਆ, ਦਰੋਗਾ ਦੱਸ ਰਿਹਾ ਕਹਿੰਦਾ ਜੀ ਇਹ ਤਾਂ ਸੱਚੇ ਪਾਤਸ਼ਾਹ ਦੇ ਕਹਿ ਕੇ ਘੋੜਿਆਂ ਨੂੰ ਮੱਥਾ ਟੇਕਦਾ ਹੈ।
ਇਸ ਕੋ ਰੁਖ ਬੋ ਕਰੈ ਤੁਰੰਗ।
ਘੋੜੇ ਵੀ ਇਹਦਾ ਬੜਾ ਰੁਖ ਕਰਦੇ ਨੇ, ਇਹਦਾ ਕਿਹਾ ਮੰਨਦੇ ਹਨ।
ਮਿਲਿਓ ਰਹਿ ਸੰਗੈ ਜਨ ਅੰਗ।
ਇਦਾਂ ਲੱਗਦਾ ਵੀ ਇਹ ਘੋੜਿਆਂ ਦੇ ਸਰੀਰ ਦਾ ਹੀ ਇੱਕ ਅੰਗ ਹੋਵੇ, ਘੋੜਿਆਂ ਦੇ ਅੰਗ ਸੰਗ ਹੋ ਕੇ ਨਾਲ ਹੀ ਮਿਲਿਆ ਰਹਿੰਦਾ ਹੈ।
ਜਾ ਬਦਨ ਬਿਧੀਏ ਕੋ ਦੇਖਾ।
ਬਾਦਸ਼ਾਹ ਸ਼ਾਹ ਜਹਾਨ ਨੇ ਭਾਈ ਬਿਧੀ ਚੰਦ ਵੱਲ ਵੇਖਿਆ, ਜਦੋਂ ਉਹ ਸੇਵਾ ਕਰ ਰਹੇ ਸੀ ਭਾਈ ਬਿਧੀ ਚੰਦ ਵੱਲ ਸ਼ਾਹ ਜਹਾਨ ਨੇ ਵੇਖਿਆ।
ਪਰਖਿਓ ਇਹ ਮਤ ਚਤੁਰ ਵਿਸ਼ੇਖਾ।
ਵੇਖਿਆ ਧਿਆਨ ਨਾਲ ਗੌ ਨਾਲ ਭਾਈ ਸਾਹਿਬ ਦੀ ਪਰਖ ਕੀਤੀ, ਵੇਖਿਆ ਵੀ ਇਹ ਕੋਈ ਚੰਗਾ ਸਿਆਣਾ ਪੁਰਖ ਜਾਪਦਾ ਹੈ।
ਕਹਿਓ ਚਪਲੀ ਦ੍ਰਿਸ਼ਟੀ ਪਰੇ।
ਕਹਿੰਦਾ ਦਰੋਗਾ ਜੀ ਤਾਂ ਵਾਕਈ ਬੰਦੇ ਦੀ ਨਿਗਾਹ ਬੜੀ ਤੇਜ਼ ਹੈ, ਇਹ ਬੰਦਾ ਬੜਾ ਵਧੀਆ ਸਿਆਣਾ ਲੱਗਦਾ ਹੈ ਤੇ ਚੰਗਾ ਸਿਆਣੀ ਮਤ ਵਾਲਾ।
ਰੱਖੋ ਸਾਦਰ ਸੇਵਾ ਕਰੇ।
ਸਤਿਕਾਰ ਨਾਲ ਰੱਖੋ ਤੇ ਇਸੇ ਤਰ੍ਹਾਂ ਇਹ ਸੇਵਾ ਕਰਦਾ ਰਹੇ ਘੋੜਿਆਂ ਦੀ।
ਪਾਪ ਪ੍ਰਸੰਨ ਤਨ ਤੁਰੰਗ ਨਿਹਾਰੇ ਕਰੀ ਬਖਸ਼ ਤਬ ਇੱਕ ਹਜ਼ਾਰੇ।
ਬਾਦਸ਼ਾਹ ਸ਼ਾਹ ਜਹਾਨ ਘੋੜਿਆਂ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਇੰਨਾ ਪ੍ਰਸੰਨ ਹੋਇਆ, ਘੋੜੇ ਨਵੇਂ ਨਰੋਏ ਅੱਗੇ ਨਾਲੋਂ ਦੂਣੇ ਹੋਏ ਹੋਏ ਸਨ, ਤੇ ਵੇਖ ਕੇ ਨੇ ਆਖਿਆ ਵੀ ਆਹ ਜਿਹੜਾ ਬੰਦਾ ਨਵਾਂ ਆਇਆ ਨਾ ਇਹਦੇ ਕਰਕੇ ਘੋੜਿਆਂ ਦੀ ਸੋਹਣੀ ਹਾਲਤ ਹੋਈ ਹੈ, ਇਹਨੂੰ 1,000 ਰੁਪਇਆ ਇਨਾਮ ਦਾ ਦਿੱਤਾ ਜਾ। ਤੋ ਬਾਦਸ਼ਾਹ ਸ਼ਾਹ ਜਹਾਨ ਨੇ ਖਜ਼ਾਨਚੀ ਨੂੰ ਹੁਕਮ ਕਰਕੇ 1,000 ਰੁਪਇਆ ਇਨਾਮ ਭਾਈ ਬਿਧੀ ਚੰਦ ਜੀ ਨੂੰ ਦਵਾਇਆ।
ਸ਼ਾਹ ਜਹਾਨ ਸਦਨ ਸਿਦਾਰਾ।
ਬਾਦਸ਼ਾਹ ਸ਼ਾਹ ਜਹਾਨ ਆਪਣੇ ਮਹਿਲਾਂ ਨੂੰ ਚਲਾ ਗਿਆ।
ਤਬੈ ਕਸੇਰੇ ਤਾਏ ਉਚਾਰਾ।
ਭਾਈ ਬਿਧੀ ਚੰਦ ਜੀ ਉਸ ਵੇਲੇ ਦਰੋਗੇ ਨੂੰ ਕਹਿਣ ਲੱਗੇ,
ਸੁਣੋ ਦਰੋਗਾ درب ہزارے میں رکھیو سب نکٹ تمہارے.
سن کے بھائی بیدی چند جی نے جدوں سنیا بھی ہزار روپیہ دتا ہے بادشاہ نے خزانچی دین لگا, بھائی بیدی چند جی کہندے دروگا جی ادا کرو بھی میری تنخواہ بھی تہاڈے کول ہی ہے, ایک روپیہ روز کا مقرر کیتا ہوا ہے, آ ہزار روپیہ بھی تسی اپنے کول رکھ لو, اے ہزار روپیہ بھی تسی اپنے کول رکھ لو.
اپر چاکری کو تن جو اے جاؤ سنبھارتے آپے سوئے,
میری جڑی چاکری دا ہور تن تہاڈے ول بندا ہے ایک روپیہ روز دا, وہ بھی تسی سنبھالی جاؤ, میں کٹھے پیسے انہیں کتھے رکھاں گا, گریب آدمی ہیں کتھے سنبھال دا پھراں گا, وہ ہزار روپیہ بھی تسی رکھ لو, جڑا میرا روگ دا ایک روپیہ بندا ہے وہ بھی تسی اپنے کول سانبھی جاؤ, اکٹھے کری جاؤ.
جس دن موقع بن ہے لینا,
جس دن مینو لینے بن گئے, جدو مینو لوڑ ہوئے گی پیسیاں دی روپیاں دی,
جتک چہوں تب کیجے دینا,
مینو جننے چاہی دے ہونگے میں تہاڈے کول مانگ لواں گا, دروگا جی تسی دے دیا جی. یہ بھی ایک نیتی سی کہ وہ بادشاہ دروگے دا پورا بھروسہ جتنا کہ ہزار روپیہ بھی کہندے تسی رکھ لو, میری تنخواہ بھی تسی رکھ دیو, تے جدوں مینوں لوڑ ہوے گی اودوں میں تہاڈے کولوں لے لواں گا.
موکو کچھ کرت کن نہ جانو راول کوئی اپکار پچھانو,
دروگا جی مینوں کرت کن نہ سمجھیا جے, میں تہاڈا اپکار سر متھے تے مندا کیونکہ اج بادشاہ کولوں بھی انعام ملیا تے بھی تہاڈا اپکار ہے کہ تسی بادشاہ کول میری سفارش کیتی ہے, میں کوئی اکرت کان نہیں, میں تہاڈا اپکار منن والا ہاں.
تن من تن تے اون سارے,
میں تن من تن کر کے تہاڈے انوسار ہاں,
تن سمیپی لگے تمہارے,
مینو تہاڈے کول رہن دا موقع ملیا, کول رہ کے گھوڑیاں دی سیوا ملی ہے.
سن مرد با دروگا ہرکھیو,
بھائی بیدی چند دے بچن سن کے نا دروگا بڑا خوش ہویا, بھی اتنا وشواس کردا بندہ ہزار روپیہ انہوں ملیا تو بھی کہندا تو رکھ لے اپنے کول, جدوں لوڑ ہوئے گی لے لواں گا. دروگا بڑا سن کے خوش ہویا,
لوبی ہوئے الوبی پرکھیو,
سوچیا دروگے نے بھی میں تاں سمجھیا سی بھی بندہ لوبی ہوئے گا, پر یہ تاں لوبی ہے ہی نہیں, دے من چ تاں لالچ ہے ہی نہیں, یہ تاں بالکل ہی لوب تو رہتا ہے.
لے تن کو نج سدن پٹھایو بیدیے پر پروس بو پائیو,
وہ ہزار روپیہ لے کے نے اپنے گھر پہنچا دیتا دروگے نے, اس دن تو بعد دا بھروسہ پہلا ہی سی بیدی چند تے ہور بد گیا, اس دن تو بعد ہور زیادہ بھروسہ بھائی بیدی چند تے دا بن گیا.
تن داسن تے آ چھوٹھانا,
تے کہندے جننے دے داس سی نا ہور نوکر چاکر, انہاں سارے نوکراں تو انہیں بھائی بیدی چند نو اپنا بدیا داس جانیا,
سب انسار کرے ہت مانا,
انہیں سارے نو حکم کر دتا, جننے نوکر سی نا سب نو کہہ دتا بھی اج تو بعد تہاڈا سارے دا جتھے دار آ کسیرا ہے, یہ آگیا تسی مننی ہے, جو کہے تسی یہ دا حکم ست کر کے مننا ہے.
سب پر حکم کرن کو لگا,
بھائی بیدی چند جی ہن سارے تے حکم کرن لگ پئے, سارے دے مالک بن گئے, سارے تے حکم بھائی صاحب دا چلن لگ پیا,
میریو رہے کر کر انراگا,
بڑا انراگ بھائی صاحب اپنی پورا جتھے داری دا روب بھی نہیں چاڑ دے, حکم بھی کردے نے پر سارے نال پیار بھی پا کے رکھدے نے,
جتھا سکھا پن تین سم ہوئے,
ایداں دا سبھا بنا لیا بھی جویں پتہ نہیں کنے کہ جنما دوں دے متر ہون, بھائی بیدی چند جی جویں لنگوٹیے متر ہون, ایداں دا مترانہ بن گیا,
تتھا کرے بولن مرد سوئے,
بڑیاں مٹھیاں مٹھیاں گلاں بھائی بیدی چند جی انہاں نال کردے نے.
تمر پئے جیون کر جاوے کریو کرت کو بھوجن کھاوے,
رات پیندی ہے ادو بھائی جیون دے گھر بھی جاندے نے بھائی بیدی چند, کیونکہ لنگر انہاں دا نہیں سی چھکدے, پرشادا بھائی جیون دے گھر اٹھی پیری جا کے چھکنا, بھائی جیون کھاتی دے گھر جا کے لنگر چھک لیندے نے,
اُپتے آن ہائن کے پاسا,
لنگر چھک کے بھائی جیون دے گھر پھر آ جاندے گھوڑیاں کول, تے گھوڑیاں کول آ کے بھائی صاحب جی سوندے ہن,
چھن چھن کرتے دے دلاسا,
تے سہج سہج گھوڑیاں نوں دلاسا دیندے نے,
کران بلوچن پہنچے چیر کر کو پھیرے ਸਰਬ ਸਰੀਰ
ਘੋੜਿਆਂ ਦੀਆਂ ਨੱਕਾਂ ਅੱਖਾਂ ਕੱਪੜੇ ਦੇ ਨਾਲ ਪੂੰਝਦੇ ਨੇ, ਸਾਫ ਕਰਦੇ ਨੇ, ਹੱਥ ਫੇਰਦੇ ਨੇ ਘੋੜਿਆਂ ਤੇ।
ਸੁੰਬ ਗਾਮਚੀ ਦੁਮਚੀ ਚਾਰੋ,
ਕਹਿੰਦੇ ਸੁੰਬਾਂ ਨੂੰ, ਗਾਮਚੀਆਂ ਨੂੰ, ਦੁਮਚੀਆਂ ਨੂੰ ਬੜੇ ਸੁੰਦਰ ਢੰਗ ਦੇ ਨਾਲ ਭਾਈ ਸਾਹਿਬ ਜੀ ਸਵਾਰਦੇ ਹਨ।
ਬਾਰ ਬਾਰ ਕਰ ਧਾਰ ਸੁਧਾਰੋ,
ਗਿੱਟੇ ਤੇ ਸੁੰਬ ਦਾ ਵਿਚਲਾ ਹਿੱਸਾ ਜਿਹੜਾ ਉਹਨੂੰ ਵੀ ਚੰਗੀ ਤਰ੍ਹਾਂ ਸਵਾਰਦੇ ਹਨ।
ਇਸਮੈ ਨਿੰਦਰਾ ਤਿਆਗਨ ਕੀਨ,
ਭਾਈ ਬਿਧੀ ਚੰਦ ਨੇ ਰਾਤ ਨੂੰ ਨੀਂਦ ਤਿਆਗ ਦਿੱਤੀ, ਘੋੜਿਆਂ ਦੀ ਸੇਵਾ ਚ ਹੀ ਰਹਿੰਦੇ ਨੇ।
ਅਸਰ ਮੈਂ ਆਲਸ ਤਜ ਦੀਨ,
ਤੇ ਦਿਨੇ ਆਲਸ ਤਿਆਗ ਦਿੱਤਾ ਹੈ।
ਮਨ ਮੈਂ ਕਰੈ ਵਿਚਾਰਨ ਘਨੋ,
ਮਨ ਹੀ ਮਨ ਬੜੀਆਂ ਵਿਚਾਰਾਂ ਭਾਈ ਬਿਧੀ ਚੰਦ ਜੀ ਕਰਦੇ ਨੇ।
ਨੀਕੋ ਕਾਮ ਸਕਲ ਹੀ ਬਨੋ,
ਕਿ ਸਾਰਾ ਕੰਮ ਬਣਦਾ ਜਾ ਰਿਹਾ। ਬਸ ਹੁਣ ਕੁਝ ਦਿਨਾਂ ਦੀ ਗੱਲ ਹੈ, ਇਹ ਘੋੜਾ ਇਹਨਾਂ ਦੋਹਾਂ ਚੋਂ ਇੱਕ ਤਾਂ ਕੁਝ ਦਿਨਾਂ ਚ ਸਤਿਗੁਰਾਂ ਦੇ ਕੋਲ ਹੋਵੇਗਾ।
ਬਿਨਾ ਦੀਨ ਹੋਏ ਨਾ ਅਸਵਾਰੇ, ਕਿਸ ਥਲ ਹੈ ਨਾ ਤੇ ਸੁਧ ਸਾਰੇ।
ਭਾਈ ਬਿਧੀ ਚੰਦ ਜੀ ਸੋਚਦੇ ਨੇ ਵੀ ਘੋੜੇ ਦੀ ਸਵਾਰੀ ਕਰਨ ਵਾਸਤੇ ਕਾਠੀ ਵੀ ਚਾਹੀਦੀ, ਕਿਉਂਕਿ ਕਿਲੇ ਦੀ ਕੰਧ ਤੋਂ ਛਾਲ ਮਰਾਉਣੀ, ਕਾਠੀ ਦੇ ਨਾਲ ਸਰੀਰ ਦਾ ਜਿਹੜਾ ਸਵਾਰ ਜਿਹੜਾ ਉਹ ਸੰਭਾਲਿਆ ਰਹਿੰਦਾ। ਕਾਠੀ ਤੋਂ ਬਿਨਾਂ ਘੋੜਾ ਜਾ ਨਹੀਂ ਸਕਣਾ, ਕਾਠੀ ਇਹਦੀ ਨਜ਼ਰ ਨਹੀਂ ਆਉਂਦੀ ਘੋੜੇ ਦੀ, ਕਾਠੀ ਕਿੱਥੇ ਹੈ। ਉਹ ਹੁਣ ਭਾਈ ਬਿਧੀ ਚੰਦ ਜੀ ਮਨ ਚ ਵਿਚਾਰ ਕਰਦੇ ਨੇ,
ਜਬ ਲੋ ਜ਼ੀਨ ਨਾ ਕਰ ਮੈਂ ਪਾਵੈ, ਸਭ ਲੋਕ ਕਾਰਜ ਨਾ ਬਨ ਆਵੇ।
ਜਦੋਂ ਤੱਕ ਕਾਠੀ ਹੱਥ ਵਿੱਚ ਨਹੀਂ ਆਉਂਦੀ, ਉਦੋਂ ਤੱਕ ਇਹ ਕੰਮ ਸਾਡਾ ਸੰਪੂਰਨ ਨਹੀਂ ਹੋ ਸਕਣਾ।
ਇਮ ਤਰਕਤ ਚਿਤ ਚਾਵ ਵਿਚਾਰਾ,
ਇਹ ਤਾਂ ਭਾਈ ਬਿਧੀ ਚੰਦ ਜੀ ਬੜੇ ਚਾਵ ਨਾਲ ਵਿਚਾਰ ਕਰਦੇ ਨੇ।
ਮਿਲਿਓ ਸਖਾ ਸਮ ਜਿਸ ਡਿਗ ਤਾਰਾ,
ਭਾਈ ਸਾਹਿਬ ਨੇ ਉਹਦੇ ਨਾਲ ਜਾ ਕੇ ਮਿੱਤਰਤਾ ਪਾਈ ਹੈ ਜਿਹਦੇ ਕੋਲ ਤਾਲੇ ਦੀ ਚਾਬੀ ਸੀ। ਕਿਹੜੇ ਤਾਲੇ ਦੀ? ਜਿਸ ਤਾਲੇ ਵਿੱਚ ਕਾਠੀਆਂ ਰੱਖੀਆਂ ਹੋਈਆਂ ਸੀ, ਜਿੱਥੇ ਕਾਠੀਆਂ ਰੱਖੀਆਂ ਹੋਈਆਂ ਸੀ ਘੋੜੇ ਦੀਆਂ, ਉਹ ਜਿਹਦੇ ਕੋਲ ਚਾਬੀ ਸੀ, ਭਾਈ ਸਾਹਿਬ ਨੇ ਹੁਣ ਉਹਦੇ ਨਾਲ ਜਾ ਕੇ ਮਿੱਤਰਤਾ ਪਾਈ।
ਕਹਿ ਕਰ ਮ੍ਰਿਦ ਬਾਕਨ ਅਪਣਾਇਓ,
ਮਿੱਠੇ ਮਿੱਠੇ ਬੋਲ ਕਹਿ ਕੇ ਭਾਈ ਬਿਧੀ ਚੰਦ ਨੇ ਉਹਨੂੰ ਅਪਣਾ ਲਿਆ।
ਹਾਸ ਬਿਲਾਸਨ ਕਰ ਹਰ ਖਾਇਓ,
ਬੜੀਆਂ ਖੁਸ਼ ਬਾਤਾਂ ਕਰਕੇ ਨਾ ਉਹਨੂੰ ਖੁਸ਼ ਕੀਤਾ। ਪਹਿਲਾਂ ਤਾਂ ਇੱਕ ਅੱਧਾ ਦਿਨ ਉਹਦਾ ਭਰੋਸਾ ਜਿੱਤਿਆ।
ਮਿਲ ਸਭ ਤੋਂ ਕਰ ਬਾਤਨ ਭੋੜੇ,
ਭਾਈ ਬਿਧੀ ਚੰਦ ਨਾਲ ਸਾਰਿਆਂ ਨਾਲ ਮਿਲ ਕੇ ਬਹਿੰਦੇ ਨੇ ਤੇ ਜਾਣ ਬੁੱਝ ਕੇ ਭੋਲੀਆਂ ਭੋਲੀਆਂ ਗੱਲਾਂ ਕਰਦੇ, ਵੀ ਸੁਣ ਕੇ ਹੱਸਣ, ਭੋਲੀਆਂ ਭੋਲੀਆਂ ਭਾਈ ਸਾਹਿਬ ਗੱਲਾਂ ਕਰਦੇ ਨੇ।
ਰੱਖੇ ਗਵਾਰ ਜਬ ਜਬ ਜਿਸ ਮਤ ਥੋੜੇ,
ਕਹਿੰਦੇ ਇਹ ਸਮਝਦੇ ਨੇ ਵੀ ਇਹ ਤਾਂ ਇੱਕ ਆਮ ਸਧਾਰਨ ਜਿਹਾ ਕਸੇਰਾ ਹੀ ਹੈ। ਭਾਈ ਬਿਧੀ ਚੰਦ ਜੀ ਨੂੰ ਭੋਲਾ ਜਿਹਾ ਹੀ ਸਮਝਦੇ ਵੀ ਇਹ ਤਾਂ ਇੱਕ ਸਧਾਰਨ ਜਿਹਾ ਕਸੇਰਾ, ਵੇਖੋ ਕਿੰਨੀਆਂ ਭੋਲੀਆਂ ਗੱਲਾਂ ਕਰਦਾ। ਪਰ ਇਹ ਨੀ ਸਨ ਜਾਣਦੇ ਵੀ ਇਹ ਤਾਂ ਸਾਨੂੰ ਸਾਰਿਆਂ ਨੂੰ ਠੱਗਣ ਆਇਆ ਹੋਇਆ, ਉਹ ਨੀ ਸਨ ਸਮਝਦੇ। ਕਹਿੰਦੇ ਵੀ ਇਹ ਤਾਂ ਭੋਲਾ ਜਿਹਾ ਹੀ ਕੋਈ ਬੰਦਾ ਜਾਪਦਾ।
ਸੁਣ ਸੁਣ ਹੱਸੇ ਮੋਦ ਉਪਜਾਵੇ,
ਭਾਈ ਬਿਧੀ ਚੰਦ ਦੀਆਂ ਗੱਲਾਂ ਸੁਣ ਸੁਣ ਕੇ ਹੱਸਦੇ ਤੇ ਖੁਸ਼ ਹੁੰਦੇ ਨੇ।
ਲੱਗੇ ਉਹ ਸਭਨ ਪ੍ਰਿਆ ਹਿਰਦੇ ਵਿਚਾਰ,
ਸਾਰਿਆਂ ਨੂੰ ਭਾਈ ਬਿਧੀ ਚੰਦ ਜੀ ਬੜੇ ਪਿਆਰੇ ਲੱਗਣ ਲੱਗ ਪਏ, ਤੇ ਜਿਸ ਪ੍ਰਕਾਰ ਨਾਲ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਹੋਰ ਭੇਤ ਲੈ ਰਹੇ ਨੇ ਸਾਰੇ ਕਿਲੇ ਦੇ, ਉਹ ਕਾਠੀ ਵੀ ਆਪਣੇ ਕਬਜ਼ੇ ਕਰ ਰਹੇ ਨੇ, ਕਿ ਉਹ ਕਾਠੀ ਵੀ ਜਿਵੇਂ ਵੇਖ ਰਹੇ ਨੇ। ਬੜੀ ਸੋਹਣੀ ਸੁੰਦਰ ਕਥਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੀ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।